ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਪੰਜਵਾਂ ਘਰ ਤੀਜਾ ਚੌਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮਿਲ ਪੰਚੋਂ ਨਹੀਂ ਸਹਸਾ ਚੁਕਾਇਆ ਸਿਕਦਾਰ ਹੋ ਨਹਿਪਤੀ ਆਇਆ ਉਮਰਾਵ ਹੋ ਆਗੈ ਚੇਰਾ ਮਿਲ ਰਾਜਨ ਰਾਮ ਨਵੇਰਾ ਮਿਲ ਪੰਚੋਂ ਨਹੀਂ ਸਹਸਾ ਚੁਕਾਇਆ ਸਿਕਦਾਰ ਹੋ ਨਹਿਪਤਿ ਆਇਆ ਉਮਰਾਵ ਹੋ ਆਗੈ ਚੇਰਾ ਮਿਲ ਰਾਜਨ ਰਾਮ ਨਿਬੇਰਾ ਆਬ ਢੂੰਡਨਾ ਕਤਹੁ ਨਾ ਜਾਈ ਗੋਬਿੰਦ ਭੇਟੇ ਗੁਰ ਗੋਸਾਈ ਰਹਾਉ ਆਇਆ ਪ੍ਰਭ ਦਰਬਾਰਾ ਤਾਂ ਸਗਲੀ ਮਿਟੀ ਪੁਕਾਰਾ ਲਬਦ ਆਪਣੀ ਪਾਈ ਤਾਂ ਕਤ ਆਵੈ ਕਤ ਜਾਈ ਤਹਿ ਸਾਚ ਨਿਆਏ ਨਿਬੇਰਾ ਊਹਾਂ ਸਮ ਠਾਕੁਰ ਸਮ ਚੇਰਾ ਅੰਤਰ ਜਾਮੀ ਜਾਨੈ ਬਿਨ ਬੋਲਤ ਆਪ ਪਛਾਨੈ ਸਰਬ ਥਾਨ ਕੋ ਰਾਜਾ ਤਹਿ ਅਨਹਦ ਸ਼ਬਦ ਅਗਾਜਾ ਤਿਸ ਪਹਿ ਕਿਆ ਚਤੁਰਾਈ ਮਿਲ ਨਾਨਕ ਆਪ ਗਵਾਈ ਸਰਬ ਥਾਨ ਕੋ ਰਾਜਾ ਤਹਿ ਅਨਹਦ ਸ਼ਬਦ ਅਗਾਜਾ ਤਿਸ ਪਹਿ ਕਿਆ ਚਤੁਰਾਈ ਮਿਲ ਨਾਨਕ ਆਪ ਗਵਾਈ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਕੀ ਸਾਜੀ ਨਿਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਮਨੁੱਖ ਆਪਣੀ ਜ਼ਿੰਦਗੀ ਦੀ ਕਾਮਯਾਬੀ ਵਾਸਤੇ ਕਈ ਤਰ੍ਹਾਂ ਦੀ ਓੜ ਪੋੜ ਕਰਦਾ ਹੈ ਇਹ ਲਫ਼ਜ਼ ਸਾਡੀ ਪੰਜਾਬੀ ਸਾਹਿਤ ਦਾ ਹੈ ਓੜ ਪੋੜ ਕਰਨਾ ਤੋ ਸਤਿਗੁਰੂ ਪਾਤਸ਼ਾਹ ਨੇ ਇਸ ਪਾਵਨ ਪਵਿੱਤਰ ਹੁਕਮਨਾਮੇ ਦੇ ਵਿੱਚ ਵਿਸ਼ੇਸ਼ ਤੌਰ 'ਤੇ ਜ਼ੋਰ ਦਿੱਤਾ ਹੈ ਕਿ ਬਾਤ ਓੜ ਪੋੜ ਨਾਲ ਨਹੀਂ ਬਣਨੀ ਕੇਵਲ ਅਤੇ ਕੇਵਲ ਇੱਕ ਦਾ ਬਣਨਾ ਕਰ ਦੂਸਰਾ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਕਿਰਪਾ ਕਰਕੇ ਸਾਨੂੰ ਇਹ ਸਮਝਾਇਆ ਗੁਰੂ ਕੇ ਸਿੱਖਾ ਜਿੰਨਾ ਚਿਰ ਮੈਂ ਨਹੀਂ ਮਰਦੀ ਜਿੰਨਾ ਚਿਰ ਹੰਕਾਰ ਦੀ ਨਿਵਿਰਤੀ ਨਹੀਂ ਹੁੰਦੀ ਉਹਨਾਂ ਚਿਰ ਪ੍ਰਭੂ ਦੀ ਪ੍ਰਾਪਤੀ ਬਹੁਤ ਅਸੰਭਵ ਹੈ। ਭਾਵੇਂ ਇਹ ਸ਼ਬਦ ਚਾਰ ਪਦਿਆਂ ਵਾਲਾ ਹੈ ਲੇਕਿਨ ਦੋ ਵਿਸ਼ੇਸ਼ ਨੁਕਤੇ ਨੇ। ਇੱਕ ਵਾਹਿਗੁਰੂ ਨੂੰ ਛੱਡ ਕੇ ਕਿਸੇ ਪ੍ਰਕਾਰ ਦੇ ਕਰਮ ਕਾਂਡ ਨਾਲ ਤੇਰੀ ਬਾਤ ਨਹੀਂ ਬਣਨੀ। ਕਰਮ ਕਾਂਡਾਂ ਤੋਂ ਸੁਚੇਤ ਰਹੋ। ਕੇਵਲ ਤੇ ਕੇਵਲ ਇੱਕ ਪਰਮਾਤਮਾ ਦਾ ਬਣ ਤੇ ਪਰਮਾਤਮਾ ਦੇ ਬਣਨ ਵਾਸਤੇ ਵਿਸ਼ੇਸ਼ ਤੌਰ 'ਤੇ ਤੈਨੂੰ ਮੈਂ ਅਤੇ ਮੇਰੀ ਛੱਡਣੀ ਪਏਗੀ। ਇਹਨੂੰ ਜਿਵੇਂ ਸਤਿਗੁਰੂ ਪਾਤਸ਼ਾਹ ਨੇ ਵਿਸਤਾਰ ਸਹਿਤ ਬਿਆਨ ਕੀਤਾ ਹੈ ਆਪਾਂ ਵਿਚਾਰਨ ਦਾ ਯਤਨ ਕਰਾਂਗੇ। ਤੋ ਸਤਿਗੁਰੂ ਪਾਤਸ਼ਾਹ ਮਹਾਰਾਜ ਤੋਂ ਰਹਿਮ ਦੀ ਜਾਚਨਾ ਕਰਦੇ ਹੋਏ ਸਾਰੇ ਸਹਿਯੋਗ ਦਿਓ, ਗੱਜ ਕੇ ਬੋਲੋ ਸਤਨਾਮ ਵਾਹਿਗੁਰੂ। ਹਾਂਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸੋਰਠ ਮਹੱਲਾ ਪੰਜਵਾਂ, ਘਰ ਤੀਜਾ ਚੌਪਦੇ।
ਸੋ ਆਮ ਕਰਕੇ ਜਿਵੇਂ ਆਪਾਂ ਪੜ੍ਹਦੇ ਹਾਂ, ਆਪ ਆਪਣੀ ਬੁੱਧ ਹੈ ਜੇਤੀ, ਵਰਨਤ ਪਿੰਨ ਪਿੰਨ ਤੋਂ ਤੇਤੀ। ਵਾਹਿਗੁਰੂ, ਜਿਵੇਂ ਜਿਵੇਂ ਕਿਸੇ ਨੂੰ ਤੂੰ ਬੁੱਧੀ ਬਖਸ਼ੀ ਹੈ, ਉਸ ਤੇਰੀ ਬਖਸ਼ੀ ਹੋਈ ਬੁੱਧੀ ਦੇ ਮੁਤਾਬਕ ਉਹ ਤੇਰੀ ਵਡਿਆਈ ਕਰਨ ਦਾ ਯਤਨ ਕਰਦੇ ਨੇ। ਪਰ ਤੁਮਰਾ ਲਖਾ ਨਾ ਜਾਏ ਪਸਾਰਾ, ਜਿਹੜਾ ਤੇਰਾ ਸਮੁੱਚਾ ਪਸਾਰਾ ਅਡੰਬਰ ਹੈ ਨਾ, ਦੁਨੀਆਂ ਦਾ ਕੋਈ ਮਨੁੱਖ ਉਹਦਾ ਅੰਤ ਨਹੀਂ ਪਾ ਸਕਦਾ। ਜਿਵੇਂ ਆਪਾਂ ਰੋਜ਼ਾਨਾ ਪਾਠ ਕਰਦੇ, ਅੰਤ ਨਾ ਜਾਪੇ ਕੀਤਾ ਆਕਾਰ, ਅੰਤ ਨਾ ਜਾਪੇ ਪਾਰਾਵਾਰ। ਪਾਰਾਵਾਰ ਤੋਂ ਭਾਵ ਹੈ ਉਰਲਾ ਤੇ ਪਰਲਾ ਬੰਨਾ, ਪਾਰ ਪਰਲਾ ਤੇ ਵਾਰ ਉਰਲਾ। ਆਪਾਂ ਤਾਂ ਉਰਲੇ ਪਾਸੇ ਦਾ ਅੰਤ ਨਹੀਂ ਪਾ ਸਕਦੇ ਤੇ ਪਰਲੇ ਦਾ ਕਿਵੇਂ ਪਾਵਾਂਗੇ। ਇਹ ਮੈਨੂੰ ਬੇਨਤੀ ਤਾਂ ਕਰਨੀ ਪਈ ਜੋ ਆਪਾਂ ਪਾਵਨ ਫਰਮਾਨ ਸਰਵਣ ਕੀਤਾ ਹੈ, ਇਹਦੇ ਬਾਰੇ ਸਾਡੇ ਵਡੇਰੇ ਵਿਦਵਾਨਾਂ ਦੀਆਂ ਦੋ ਰਾਇਆਂ ਨੇ। ਇਹ ਕਿਰਾਏ ਦੇ ਮੁਤਾਬਕ ਜਦੋਂ ਦੀਨ ਦੁਨੀਆਂ ਦੇ ਮਾਲਕ ਧੰਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ 1638 ਭਾਦੋ ਸੁਦੀ ਦੂਜ ਨੂੰ ਸੱਚਖੰਡ, ਮਾਫ ਕਰਨਾ, ਧੰਨ ਗੁਰੂ ਪੰਚਮ ਪਾਤਸ਼ਾਹ ਜੀ ਨੂੰ ਗੁਰਤਾ ਗੱਦੀ ਦੇ ਕੇ ਤੀਜ ਵਾਲੇ ਦਿਹਾੜੇ ਜੋਤੀ ਜੋਤ ਸਮਾਗ ਹੈ, ਸਿੱਖ ਸੰਗਤਾਂ ਧੰਨ ਗੁਰੂ ਪੰਚਮ ਪਾਤਸ਼ਾਹ ਦੇ ਚਰਨਾਂ ਨਾਲ ਜੁੜ ਗਈਆਂ। ਯਾਦ ਰੱਖਣਾ, ਜਿਹੜੀ ਈਰਖਾ ਹੈ ਕਹਿਣ ਮਾਤਰ ਆਪਾਂ ਕਹੀ ਜਾਈਏ ਪਰ ਇਹ ਤੋਂ ਬਚਣਾ ਬਹੁਤ ਔਖਾ ਹੈ। ਜਿਹੜੀ ਈਰਖਾ ਹੈ ਨਾ, ਆਪਾਂ ਰਸਮੀ ਤੌਰ 'ਤੇ ਕਹਿ ਦਈਏ ਵੀ ਮੇਰੇ ਅੰਦਰ ਈਰਖਾ ਨਹੀਂ, ਜਿਹਦੇ ਵਾਹਿਗੁਰੂ ਕਿਰਪਾ ਕਰੇ ਉਹ ਭਾਵੇਂ ਵੱਜੇ, ਲੇਕਿਨ ਈਰਖਾ ਤੋਂ ਬਚਣਾ ਬੜਾ ਔਖਾ ਹੈ। ਪਰ ਇਹਦੇ ਬਾਰੇ ਸਜ਼ਾ ਇੰਨੀ ਕਰੜੀ ਹੈ ਕਿ ਸਤਿਗੁਰੂ ਗ੍ਰੰਥ ਸੱਚੇ ਪਾਤਸ਼ਾਹ ਕਹਿੰਦੇ ਨੇ, ਜਿਸ ਦੇ ਅੰਦਰ ਤਾਤ ਪਰਾਈ ਹੋਵੇ ਜਿਸ ਦਾ ਕਦੇ ਨਾ ਹੋਵੇ ਭਲਾ। ਜਿਸ ਮਨੁੱਖ ਦੇ ਅੰਦਰ, ਮਾਈ ਭਾਈ ਦੇ ਅੰਦਰ ਈਰਖਾ ਦੀ ਭਾਵਨਾ, ਉਹਦਾ ਕਦੇ ਭਲਾ ਨਹੀਂ ਹੋ ਸਕਦਾ। ਪਰ ਜੇ ਕੋਈ ਰੋਗ ਹੈ ਤਾਂ ਦਵਾਈ ਵੀ ਬਣੀ ਹੈ। ਨਾਲ ਹੀ ਸਤਿਗੁਰੂ ਗ੍ਰੰਥ ਸੱਚੇ ਪਾਤਸ਼ਾਹ ਮਹਾਰਾਜ ਨੇ ਕਿਰਪਾ ਕਰਕੇ ਦਵਾਈ ਦੱਸੀ ਹੈ, ਜਬ ਤੇ ਸਾਧ ਸੰਗਤ ਮੋਇ ਪਾਈ ਵਿਸਰ ਗਈ ਸਭ ਤਾਤ ਪਰਾਈ। ਮੇਰੇ ਅੰਦਰ ਬੜੀ ਈਰਖਾ ਸੀ ਲੇਕਿਨ ਗੁਰੂ ਮਹਾਰਾਜ ਨੇ ਕੀਤੀ ਕਿਰਪਾ, ਆਪਣੀ ਸਾਧ ਸੰਗਤ 'ਚ ਲੈ ਕੇ ਆਇਆ ਅਤੇ ਗੁਰੂ ਦੀ ਕਿਰਪਾ ਅਤੇ ਸਤ ਸੰਗਤ ਕਰਕੇ ਗੁਰੂ ਨੇ ਰਹਿਮਤ ਕਰਕੇ ਉਸ ਈਰਖਾ ਨੂੰ ਕੱਢਿਆ। ਇਹ ਬੇਨਤੀ ਕਰਨ ਤੋਂ ਮੁਰਾਦ ਜਿਹੜੇ ਸੰਪਰਦਾਇ ਲੋਕ ਨੇ ਟਕਸਾਲਾਂ ਵਾਲੇ ਵੀਰ ਨਿਹੰਗ ਸਿੰਘ ਜਥੇਬੰਦੀਆਂ ਉਦਾਸੀ ਮਹਾਤਮਾ ਨਿਰਮਲੇ ਗੁਰਮੁਖ ਜਾਨ ਉਹ ਇਹ ਸ਼ਬਦ ਦੇ ਬਾਰੇ ਆਪਣਾ ਇਹ ਰਾਏ ਦਿੰਦੇ ਨੇ ਜਾਂ ਜਦੋਂ ਉਹ ਪੜ੍ਹਾਉਂਦੇ ਨੇ ਆਪਣੇ ਵਿਦਿਆਰਥੀਆਂ ਨੂੰ ਉਹ ਇਹ ਕਹਿੰਦੇ ਨੇ ਜਦੋਂ ਗੁਰੂ ਪੰਚਮ ਪਾਤਸ਼ਾਹ ਮਹਾਰਾਜ ਨੂੰ ਗੁਰਤਾ ਗੱਦੀ ਮਿਲ ਗਈ ਸਿੱਖ ਸੰਗਤਾਂ ਗੁਰੂ ਪੰਚਮ ਪਾਤਸ਼ਾਹ ਮਹਾਰਾਜ ਦੇ ਚਰਨਾਂ ਨਾਲ ਜੁੜ ਗਈਆਂ ਅਤੇ ਬਾਬੇ ਪ੍ਰਿਥੀ ਚੰਦ ਤੋਂ ਇਹ ਗੱਲ ਜਰੀ ਨਾ ਗਈ। ਸਮੇਂ ਦੀ ਹਕੂਮਤ ਕੋਲ ਜਾ ਕਰਕੇ ਉਹਨੇ ਆਪਣਾ ਪੱਖ ਰੱਖਣਾ ਕੀਤਾ ਵੀ ਮੈਂ ਵੱਡਾ ਸਰਕਾਰ ਮੇਰੀ ਮਦਦ ਕਰੇ ਜਿਵੇਂ ਕਿਵੇਂ ਵੀ ਹੁੰਦਾ ਮੈਨੂੰ ਗੁਰਤਾ ਗੱਦੀ ਮਿਲੇ। ਇਤਿਹਾਸ ਦੇ ਮੁਤਾਬਕ ਕੁਝ ਵਿਦਵਾਨ ਵੀਰਾਂ ਦੇ ਕਹਿਣ ਦੇ ਮੁਤਾਬਕ ਅਕਬਰ ਨੂੰ ਜਾ ਕੇ ਮਿਲਿਆ। ਗਿਆਨੀ ਸੰਤੋਖ ਸਿੰਘ ਦੇ ਲਿਖਣ ਮੁਤਾਬਕ ਗੁਰੂ ਪ੍ਰਤਾਪ ਦੇ ਮੁਤਾਬਕ ਜਹਾਂਗੀਰ ਨੂੰ ਮਿਲਿਆ ਅਤੇ ਬਾਦਸ਼ਾਹ ਨੇ ਪੁੱਛਿਆ ਵੀ ਪ੍ਰਿਥੀ ਚੰਦ ਜਿਹੜੀ ਤੂੰ ਪੱਗ ਦੀ ਗੱਲ ਕਰਦਾ ਹੈ ਇਹ ਗੁਰੂ ਰਾਮਦਾਸ ਪਾਤਸ਼ਾਹ ਆਪਣੇ ਹੱਥੀਂ ਦੇ ਗਏ ਨੇ ਜਾਂ ਉਹਨਾਂ ਨੇ ਆਪਣੇ ਧੱਕੇ ਨਾਲ ਲਈ ਹੈ। ਕਹਿੰਦਾ ਜੀ ਦੇ ਕੇ ਤਾਂ ਆਪਣੇ ਹੱਥੀਂ ਗਏ ਨੇ ਅਤੇ ਬਾਦਸ਼ਾਹ ਨੇ ਆਖਿਆ ਭਲਿਆ ਪੁਰਖਾ ਫਿਰ ਚੰਗਾ ਆਪਣੇ ਘਰ ਜਾ ਕੇ ਆਪਣਾ ਧੰਦਾ ਕਰ ਅਸੀਂ ਅਧਿਆਤਮਕ ਪੱਖ ਵਿੱਚ ਕੁਝ ਵੀ ਨਹੀਂ ਕਰ ਸਕਦੇ। ਇਹਦੇ ਉਹ ਅਰਥ ਕਰਦੇ ਨੇ ਪੰਚੋ ਤੋਂ ਭਾਵ ਹੈ ਪਹਿਲਾਂ ਜਿਵੇਂ ਆਪਾਂ ਪਿੰਡ ਦੀ ਪੰਚਾਇਤ ਕੋਲ ਗੱਲ ਕਰਦੇ ਹਾਂ ਮੁਖੀਆਂ ਕੋਲੋਂ ਪੰਚੋ ਦਾ ਅਰਥ ਹੈ ਪੰਚਾਇਤ ਮੁਖੀ ਪਿੰਡ ਦੇ ਸਿਆਣੇ ਮੋਹਤਬਰ ਮਨੁੱਖ। ਸਕਦਾਰੋਂ ਦਾ ਭਾਵ ਹੈ ਜਿਵੇਂ ਆਪਾਂ ਥਾਣੇ ਜਾਂਦੇ ਹਾਂ ਸ਼ਿਕਾਇਤ ਕਰਦੇ ਹਾਂ ਥਾਣੇ ਦਾ ਅਰਥ ਹੈ ਸਕਦਾਰ। ਜਦੋਂ ਉੱਥੋਂ ਵੀ ਸਾਨੂੰ ਇਹ ਜਾਪੇ ਵੀ ਨਿਆਂ ਨਹੀਂ ਮਿਲਦਾ ਇਹ ਪੱਗ ਕਰਦੇ ਨੇ ਅਤੇ ਆਪਾਂ ਮੁੜ ਕੇ ਪੋਲੀਟੀਕਲ ਰਾਜਨੀਤਿਕ ਅਪਰੋਚ ਲੱਭਦੇ ਹਾਂ। ਉਮਰਾਵੋ ਤੋਂ ਭਾਵ ਅਹਿਲਕਾਰ ਤੋ ਉਹ ਇਹ ਅਰਥ ਕਰਦੇ ਨੇ ਵੀ ਪਹਿਲਾਂ ਸਿਆਣੇ ਮੋਹਤਬਰਾਂ ਨੂੰ ਕਿਹਾ ਗੱਲ ਨਹੀਂ ਬਣੀ ਮੁੜ ਕੇ ਜਿਹੜੇ ਚੱਲਦੇ ਪੁਰਜੇ ਸਨ ਸਰਕਾਰੀ ਹਾਕਮ ਉਹਨਾਂ ਨਾਲ ਗੱਲ ਕੀਤੀ ਥੱਲੇ ਵਾਲੇ ਉਪਰੰਤ ਉਹ ਉਪਲਿਆਂ ਨੂੰ ਜਾ ਕੇ ਮਿਲਿਆ ਅਤੇ ਬਾਤ ਨਾ ਬਣੀ। ਪਰ ਇਹਨਾਂ ਦਾ ਅੰਤਰੀਵ ਅਰਥ ਹੈ ਕੋਈ ਆਪਾਂ ਅੰਤਰੀਵ ਅਰਥਾਂ ਦੀ ਵਿਚਾਰ ਕਰਾਂਗੇ। ਮੈਂ ਇਹ ਬੇਨਤੀ ਤਾਂ ਕੀਤੀ ਹੈ ਕਿ ਕੁਝ ਸੰਪਰਦਾਇ ਵੀਰਾਂ ਦੇ ਕਹਿਣ ਦੇ ਮੁਤਾਬਕ ਇਹਦੇ ਅਰਥ ਇਹ ਕਰਦੇ ਨੇ ਲੇਕਿਨ ਆਪਾਂ ਇਹ ਆਮ ਬੋਲੀ 'ਚ ਬੋਲਦੇ ਹਾਂ ਸਮਝਾਵੇ ਨੂੰਹ ਨੂੰ ਅਤੇ ਆਖੇ ਧੀ ਨੂੰ ਜਿਹਨੂੰ ਗੁਰੂ ਕੀ ਬਾਣੀ 'ਚ ਕਿਹਾ ਗਿਆ ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਾਂਦੇ। ਉਦਾਹਰਣ ਦੇ ਤੌਰ 'ਤੇ ਅਸੀਂ ਇੱਕ ਸ਼ਬਦ ਪੜ੍ਹਦੇ ਹਾਂ ਜੀਉ ਤਪਤ ਹੈ ਬਾਰੋ ਬਾਰ ਤਪ ਤਪ ਖਪੇ ਬਹੁਤ ਬੇਕਾਰ ਜੈ ਤਨ ਬਾਣੀ ਵਿਸਰ ਜਾਏ ਜੋ ਪੱਕਾ ਰੋਗੀ ਵਿਲਾਏ। ਇਹ ਸ਼ਬਦ ਸਤਿਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਦੀਪਾਲਪੁਰ ਨਗਰ ਦੇ ਵਿੱਚ ਕੋਹੜੀ ਦੇ ਪ੍ਰਥਾਏ ਚਾਰਨਾ ਕੀਤਾ ਹੈ। ਇਹਦੀ ਇਹ ਭੂਮਿਕਾ ਹੈ ਲੇਕਿਨ ਕੱਲਾ ਉਹਦੇ ਪ੍ਰਥਾਏ ਨਹੀਂ ਚਾਰਿਆ ਸਾਨੂੰ ਵੀ ਹਦਾਇਤ ਹੈ ਪਿਆਰਿਆ ਜੇ ਬਾਣੀ ਨਾਲੋਂ ਟੁੱਟ ਗਿਆ ਤਾਂ ਤੈਨੂੰ ਵੀ ਬਰਲਾਪ ਕਰਨਾ ਪਏਗਾ। ਜਿਵੇਂ ਅਸੀਂ ਸ਼ਬਦ ਪੜ੍ਹਦੇ ਹਾਂ ਯੱਕ ਅਰਜ ਗੁਫਤਮ ਪੇਖ ਤੋਂ ਦਰਗੋਸ਼ ਕੁਨ ਕਰਤਾਰ। ਇਹ ਦੀਨ ਦੁਨੀਆਂ ਦੇ ਮਾਲਕ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਕੁਤਬਦੀਨ ਮੌਲਵੀ ਦੇ ਪ੍ਰਥਾਏ ਨਨਕਾਣਾ ਸਾਹਿਬ ਉਚਾਰਨ ਕੀਤਾ ਹੈ ਅਤੇ ਇਹਦਾ ਭਾਵ ਇਹ ਤਾਂ ਨਹੀਂ ਵੀ ਜੇ ਮੌਲਵੀ ਸਾਹਿਬ ਦੇ ਪ੍ਰਥਾਏ ਉਚਾਰਨ ਕੀਤਾ ਤਾਂ ਸਾਨੂੰ ਕਿਹਾ ਹੀ ਨਹੀਂ ਸਾਨੂੰ ਆਖਿਆ ਭਲਿਆ ਪੁਰਸ਼ਾ उस परिपूर्ण परमात्मा दी अरदास कर। सानू आख्या प्यारिया तेरा प्रभु भला करे, याद रखी दुनिया मकामे फानी तहकीक दिलदानी, ये संसार नाशवान ये गर्व चंगी तरह निर्णा कर ला। इसे प्रकार होर जिन्ने भी शब्द ने भावें सतगुरु पातशाह महाराज ने किसी गुरमुख के प्रथाए आचारना किते ने, पर इहदा संबंध साडे नाल भी है। असी इन्हां तो प्रेरणा लै करके ते अपने जीवन नूं गुरमत दे गाड़ी राह ते पाउण दा यतन करना उपराला करना। तो सतगुरु पातशाह साडे ते कृपा करन, जिहड़े आपां इहदे अंतरी भाव ने इहनूं समझण दा यतन करिए, ते दुबारा गुरमुखो जे किते चीज वधिया होवे ना ते वार वार जी करदा भी मिलदी रह। इस करके दोबारा फिर उपराला करो, सारे गज के बोलो सतनाम वाहिगुरु। हाँ जी,
सोरठ महला पंजवा।
रागां दे मुताबक विद्वानां दे मुताबक सोरठ राग नहीं है, ते सतगुरु पातशाह महाराज ने इहनूं सत्कार नाल राग दा नाम दिता है। तो सतगुरु पंचम पातशाह महाराज घर तीजा महला पंजवा, कर तीजा चौपदे पंचम पातशाह तीजे कर सुरताल विच जे एक हुंदा ते आउणा सी चौपदा, एक तों बहुते होण करके बन गया बहुवचन। चार चार चरणां वाले जिहड़े शब्द ने ओ आचार रहे हन।
एक ओंकार सतगुर प्रसाद।
ज्ञानी जी ये आम वेखीदा है भी जदों भी कोई कथा करदा है, भावें तुसीं करो जां होर करो, ये रोज ही कहिंदे ने एक ओंकार सतगुर प्रसाद, ये तुसीं अर्थ करदे हो, टाइम ही पास करदे हो ना, ये तुहाडा शंखा। ओ भरियो पुरशो, पाणी कल भी पीता, पाणी परसों भी कीता, ते कदे आख्या जी भी अज पाणी नहीं पीना। ਸਵਾਸ ਆਪਾਂ ਕੱਲ ਵੀ ਲੈ ਹੁਣ ਵੀ ਰਹਿ ਰਹੇ ਹਾਂ ਤੇ ਅੱਗੇ ਵੀ ਰੱਬ ਨੂੰ ਅਰਦਾਸ ਕਰਦੇ ਵੀ ਸਾਨੂੰ ਆਉਂਦੇ ਰਹਿਣ। ਜੇ ਪਾਣੀ ਰੋਜ਼ਾਨਾ ਪੀਂਦੇ ਹਾਂ, ਜੇ ਰੋਟੀ ਰੋਜ਼ਾਨਾ ਖਾਂਦੇ ਹਾਂ ਤੇ ਭਲਿਆ, ਜੇ ਇੱਕ ਅਹੰਕਾਰ ਕੇਂਦਰ ਦੇ ਨਾਲੋਂ ਟੁੱਟ ਗਿਓ ਤੇ ਗੱਲ ਕਿਵੇਂ ਬਣੇਗੀ। ਯਾਦ ਰੱਖਣਾ, ਗੱਡੀ ਕਿੱਡੀ ਵੀ ਵਧੀਆ ਹੋਵੇ ਤੇ ਜਿਹੜਾ ਉਹਦਾ ਥੱਲੇ ਚੱਕਾ ਹੈ ਨਾ, ਉਹਦਾ ਧੁਰਾ ਟੁੱਟ ਜਾਏ ਤੇ ਗੱਡੀ ਦੋ ਕਰਮਾਂ ਨਹੀਂ ਜਾਂਦੀ ਧੁਰਾ। ਇਸੇ ਪ੍ਰਕਾਰ ਜਿਹੜਾ ਇੱਕ ਵਾਹਿਗੁਰੂ ਹੈ ਨਾ, ਇਹ ਸਾਡਾ ਧੁਰਾ ਹੈ। ਸਤਿਗੁਰੂ ਪਾਤਸ਼ਾਹ ਕਹਿੰਦੇ ਗੁਰਮੁਖਾ ਵੀ ਰਾਗ ਮਾਰੂ ਪੜ, ਰਾਗ ਬਿਆਗੜਾ ਪੜ, ਰਾਗ ਤਨਾਸਰੀ ਪੜ, ਪਰ ਯਾਦ ਰੱਖੀ ਇੱਕ ਦੇ ਨਾਲੋਂ ਟੁੱਟੀ ਨਾ। ਮਾਂ ਇਸ਼ਨਾਨ ਕਰਨ ਲੱਗੀ ਹੈ ਸਰੋਵਰ 'ਚ, ਨਾਲ ਕਿੰਨੀਆਂ ਭੂਆਂ ਹੋਣ, ਨਾਲ ਕਿੰਨੀਆਂ ਚਾਚੀਆਂ ਤਾਈਆਂ ਹੋਣ, ਉਹ ਘੜੀ ਦੀ ਘੜੀ ਖੜਾਉਣਾ ਦੇ ਕੇ ਅਤੇ ਲੋਰੀ ਦੇ ਕੇ ਚੁੱਪ ਤਾਂ ਕਰਾਉਣੀਆਂ, ਪਰ ਦੁੱਧ ਤਾਂ ਮਾਂ ਕੋਲ ਹੀ ਮਿਲੇਗਾ ਨਾ। ਜਿਹੜਾ ਦੁੱਧ ਹੈ ਨਾ ਉਹ ਮਾਂ ਕੋਲੋਂ ਮਿਲੇਗਾ। ਅਤੇ ਗਿਆਨੀ ਜੀ ਅੱਜ ਕੱਲ੍ਹ ਤਾਂ ਨਕਲੀ ਦੁੱਧ ਵੀ ਤੁਰ ਪਿਆ ਸ਼ੀਸ਼ੀਆਂ 'ਚ। ਯਾਦ ਰੱਖਿਆ ਜੇ ਨਕਲੀ ਦੁੱਧ ਨਾਲ ਕਈ ਬਿਮਾਰੀਆਂ, ਪਰ ਜਿਹੜਾ ਮਾਂ ਦਾ ਦੁੱਧ ਹੈ ਬਿਮਾਰੀਆਂ ਤੋਂ ਮੁਕਤ ਵੀ ਕਰਦਾ ਜੇ। ਇਸ ਕਰਕੇ ਗੁਰਮੁਖੋ ਇਹ ਨਿਯਮ ਹੈ, ਏਕ ਓਂਕਾਰ ਸਤਿਗੁਰ ਪ੍ਰਸਾਦ ਤੋਂ ਭਾਵ ਵਾਹਿਗੁਰੂ ਇੱਕ ਹੈ, ਉਹਦਾ ਦਰਵਾਜ਼ਾ ਖੋਲਿਆ ਭਲਿਆ, ਪਰ ਤੇਰੇ ਕੋਲ ਬਾਤ ਨਹੀਂ ਬਣਨੀ। ਜਦੋਂ ਸਤਿਗੁਰੂ ਪਾਤਸ਼ਾਹ ਨੇ ਤੇਰੇ 'ਤੇ ਰਹਿਮਤ ਕੀਤੀ, ਕਿਰਪਾ ਕੀਤੀ, ਇੱਕ ਤੱਕ ਪਹੁੰਚ ਜਾਏਗਾ, ਸਮਝ ਲਏਗਾ।
ਮਿਲ ਪੰਚੋ ਨਹੀਂ ਸਹਿਸਾ ਚੁਕਾਇਆ।
ਜਿਹੜੇ ਸਾਡੇ ਬੁੱਧੀਜੀਵੀ ਪੜ੍ਹੇ ਲਿਖੇ ਵੀਰ ਨੇ, ਕਥਾ ਵਾਚਕ ਸਮੇਂ ਦੇ ਪ੍ਰਭਾਵ ਮੁਤਾਬਕ ਜਿਨ੍ਹਾਂ ਨੇ ਬਹੁਤ ਅਚੇਰੀ ਵਿਦਿਆ ਪੜ੍ਹੀ ਹੈ, ਉਹ ਇਹਦਾ ਅਰਥ ਇਹ ਕਰਦੇ ਨੇ, ਪੰਚੋ ਤੋਂ ਭਾਵ ਜੋਤਸ਼ੀ, ਗਿਆਨੀ ਜੋਤਸ਼ੀ ਕਿਵੇਂ ਬਣ ਜਾਏਗਾ? ਗੁਰਮੁਖੋ ਬਾਬੇ ਮਨੀ ਸਿੰਘ ਜੀ ਟਕਸਾਲ ਦੇ ਮਹਾਂਪੁਰਸ਼ ਹੋਏ ਨੇ, ਸੰਤ ਬਾਬਾ ਕਿਰਪਾਲ ਸਿੰਘ ਜੀ, ਉਹਨਾਂ ਨੇ ਕਈ ਥਾਵਾਂ 'ਤੇ ਇੱਕ ਇੱਕ ਪੰਕਤੀ ਦੇ 48-48 ਅਰਥ ਕੀਤੇ ਨੇ। ਸੰਤ ਗਿਆਨੀ ਕਿਰਪਾਲ ਸਿੰਘ ਮਹਾਂਪੁਰਸ਼ਾਂ ਨੇ ਇੱਕ ਸੰਪਰਦਾਇ ਟੀਕਾ ਕੀਤਾ ਹੈ ਅਤੇ ਉਹਨਾਂ ਨੇ ਇੱਕ ਇੱਕ ਪੰਕਤੀ ਦੇ ਕਈ ਥਾਵਾਂ 'ਤੇ 48 ਅਰਥ ਕੀਤੇ, 48 ਅਰਥ। ਅਤੇ ਨਾਲ ਉਹਨਾਂ ਮਹਾਂਪੁਰਸ਼ਾਂ ਨੇ ਆਖਿਆ ਵੀ ਗੁਰਮੁਖੋ, ਮੈਂ ਆਪਣੇ ਵੱਲੋਂ ਯਤਨ ਕੀਤਾ ਪਰ ਮੈਨੂੰ ਇੰਨਾ ਕੁ ਪਤਾ, ਅੱਗੇ ਮੈਨੂੰ ਵੀ ਪਤਾ ਨਹੀਂ। ਅਤੇ ਸਾਡੇ ਉਹਨਾਂ ਪੜ੍ਹੇ ਲਿਖੇ ਵਿਦਵਾਨ ਵੀਰਾਂ ਨੇ ਇਹਦਾ ਅਰਥ ਕੀਤਾ ਹੈ, ਪੰਚੋ ਤੋਂ ਭਾਵ ਜੋਤਸ਼ੀ। ਬਹੁਤੇ ਲੋਕ ਜੋਤਸ਼ ਦਾ ਸਹਾਰਾ ਲੈਂਦੇ ਨੇ, ਭਲਿਆ ਜਿਵੇਂ ਕਈ ਰਾਸ਼ੀ ਬੜੀ ਪੜ੍ਹਦੇ ਨੇ, ਪਿਆਰਿਆ ਮੰਮਾ ਅੱਖਰ ਹੈ, ਕਿੰਨੇ ਨਾਂ ਗਿਣ ਲਏ ਦੇ ਮੰਮੇ ਅੱਖਰ ਨਾਲ, ਪਤਾ ਨਹੀਂ ਕਿੰਨੇ ਕੁ ਬਣਨਗੇ। ਰਾਰਾ ਅੱਖਰ ਹੈ, ਸ਼੍ਰੀ ਰਾਮ ਜੀ ਮਹਾਰਾਜ ਅਤੇ ਰਾਵਣ ਇੱਕੋ ਰਾਸ਼ੀ ਹੈ, ਕਾਕਾ ਕੰਸ ਅਤੇ ਕਾਕਾ ਕ੍ਰਿਸ਼ਨ ਇੱਕੋ ਰਾਸ਼ੀ ਹੈ। ਇਹਨਾਂ ਜੋਤਸ਼ੀਆਂ ਨੇ ਤੇਰਾ ਮਸਲਾ ਹੱਲ ਨਹੀਂ ਕਰਨਾ। ਇੱਕ ਕੁਤਵਾਲੀ ਦੇ ਵਿੱਚ ਜੋਤਸ਼ੀ ਬਹਿੰਦਾ, ਥੱਲੇ ਬਹਿੰਦਾ ਹੁੰਦਾ ਸੀ, ਮੈਨੂੰ ਚੇਤਾ, ਸੰਤ ਬਾਬਾ ਜਰਨੈਲ ਸਿੰਘ ਇੱਥੇ ਰਹਿੰਦੇ ਸਨ। ਇੱਕ ਬੰਦਾ ਆਇਆ, ਉਹਨੇ ਪਹਿਲਾਂ ਹੱਥ ਕੀਤਾ, ਜਿਹਨੂੰ ਹੱਥ ਅੱਗੇ ਕੀਤਾ ਅਤੇ ਜੋਤਸ਼ੀ ਵੇਖਣ ਲੱਗਾ, ਉਹਨੇ 3-4 ਚਪੀੜਾਂ ਕੱਢ ਮਾਰੀਆਂ। ਬੰਦਾ ਪੇਂਡੂ ਸੀ, ਰੌਲਾ ਪੈ ਗਿਆ ਵੀ ਮੈਨੂੰ ਚਪੀੜਾਂ ਮਾਰੀਆਂ ਨੇ। ਉਹ ਬੰਦਾ ਬੜਾ ਆਖੜ ਸੀ, ਕਹਿਣ ਲੱਗਾ ਵੀ ਇਹ ਲੋਕਾਂ ਦੇ ਹੱਥ ਵੇਖਦਾ ਹੈ ਅਤੇ ਇਹਨੂੰ ਇਹ ਨਹੀਂ ਪਤਾ ਵੀ ਕਿਸੇ ਬੰਦੇ ਨੇ ਚਪੀੜਾਂ ਵੀ ਮਾਰਨੀਆਂ ਨੇ। ਲੋਕਾਂ ਨੇ ਵਿੱਚ ਪੈ ਕੇ ਮਸਲਾ ਹੱਲ ਕਰਾ ਦਿੱਤਾ। ਗੁਰਮੁਖੋ, ਜਿਹੜਾ ਤੁਹਾਨੂੰ ਇਹ ਕਹਿੰਦਾ ਵੀ ਫਲਾਨੇ ਰੰਗ ਦੀ ਤੂੰ ਮੁੰਦਰੀ ਥੇਵਾ ਪਾ, ਮਾਲੋ ਮਾਲ ਹੋ ਜਾਏਗਾ, ਫਲਾਨੇ ਰੰਗ ਦਾ ਤੂੰ ਥੇਵਾ ਪਾ ਦੇ ਤੈਨੂੰ ਆਹ ਮਿਲੇਗਾ, ਆਪ 25-25 ਅਤੇ 50 ਰੁਪਈਏ ਮੰਗਦਾ, ਫਿਰ ਉਹ ਆਪ ਕਿਉਂ ਨਹੀਂ ਬਣਦਾ? ਤੁਹਾਨੂੰ ਉਹ ਦੱਸਦਾ ਵੀ ਤੂੰ ਇਸ ਰੰਗ ਦੀ ਮੁੰਦਰੀ ਪਾ ਅਤੇ ਸਾਡੇ, ਮੈਂ ਬੜਾ ਮਨ ਨੂੰ ਦੁੱਖ ਹੁੰਦਾ ਹੈ ਕਿ ਅਸੀਂ ਕਿਰਪਾਨਧਾਰੀ ਲੋਕ ਵੀ ਥੇਵਿਆਂ 'ਤੇ ਯਕੀਨ ਕਰਦੇ ਹਾਂ। ਮੇਰੇ 'ਤੇ ਮਗਰ ਨਹੀਂ ਲੱਗਣਾ, ਕਿਉਂਕਿ ਮੈਂ ਤਾਂ ਨਿਮਾਣਾ ਗੁਰੂ ਕਾ ਸਿੱਖ ਹਾਂ, ਮੇਰਾ ਮਾਲਕ ਸਤਿਗੁਰੂ ਗ੍ਰੰਥ ਸੱਚੇ ਪਾਤਸ਼ਾਹ। ਮੈਂ ਤਕਰੀਬਨ ਬੇਨਤੀ ਕਰਦਾ ਰਹਿੰਦਾ, ਮੈਨੂੰ ਗੁਰੂ ਗ੍ਰੰਥ ਸੱਚੇ ਪਾਤਸ਼ਾਹ 'ਚੋਂ ਗੁਰਮੁਖੋ ਰੱਬ ਦਿਸਦਾ ਜੇ, ਰੱਬ ਮੇਰਾ, ਰੱਬ ਗੁਰੂ ਗ੍ਰੰਥ ਸੱਚੇ ਪਾਤਸ਼ਾਹ। ਸਤਿਗੁਰੂ ਗ੍ਰੰਥ ਸੱਚੇ ਪਾਤਸ਼ਾਹ ਨੇ ਸਾਨੂੰ ਸੁਚੇਤ ਕੀਤਾ, ਸਿਖਾ ਜੋ ਪਾਨ ਕੀ ਪਾਈ ਪਾਏ ਤਿੰਨ ਕੀ ਘਾਲ ਅਜਾਈ ਜਾਏ। ਜਿਹੜੇ ਪੱਥਰ ਦੇ ਪੈਰੀਂ ਪੈਂਦੇ ਨੇ ਨਾ, ਉਹਨਾਂ ਦੀ ਕੀਤੀ ਹੋਈ ਮਿਹਨਤ ਇਵੇਂ ਚਲੀ ਗਈ। ਕਿਤੇ ਹੀਰਾ ਘਾਟ ਦੇ ਬਾਰੇ ਪੜ੍ਹਿਆ ਕਰੋ, ਹਿੰਦੁਸਤਾਨ ਦਾ ਬਾਦਸ਼ਾਹ ਬਹਾਦਰ ਸ਼ਾਹ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕੋਲ ਆਇਆ ਅਤੇ ਕਹਿਣ ਲੱਗਾ ਮੈਂ ਬਾਦਸ਼ਾਹ ਹੈ, ਇਹ ਥੋੜ੍ਹੀ ਬਹੁਤੀ ਮਾਇਆ ਤਾਂ ਆਮ ਲੋਕ ਦਿੰਦੇ ਨੇ ਅਤੇ ਮੇਰਾ ਫਰਕ ਚਾਹੀਦਾ। ਹਜ਼ੂਰ ਦੇ ਅੱਗੇ ਹੀਰਾ ਰੱਖਿਆ ਅਤੇ ਮੇਰੇ ਗੁਰਦੇਵ ਨੇ ਵਗਾ ਕੇ ਗੋਦਾਵਰੀ ਵੀ ਸੁੱਟ ਦਿੱਤਾ। ਅਤੇ ਕਹਿਣ ਲੱਗਾ ਫਕੀਰ ਸੀ ਨਾ, ਫਕੀਰ, ਇਹ ਫਕੀਰ ਕੀ ਜਾਣੇ ਭੀਰਿਆਂ ਦਾ ਮੁੱਲ ਹੈ। ਸਤਿਗੁਰੂ ਕਲਗੀਧਰ ਪਾਤਸ਼ਾਹ ਮੇਰੇ ਮਾਲਕ ਕਹਿਣ ਲੱਗੇ, ਬਾਦਸ਼ਾਹ ਇਵੇਂ ਭੁਲੇਖਾ ਪੈ ਗਿਆ, ਅਸੀਂ ਪੱਥਰਾਂ ਵਿੱਚ ਪੱਥਰ ਨੂੰ ਜਮ੍ਹਾਂ ਕੀਤਾ ਹੀ, ਇਹ ਤੂੰ ਕਹਿੰਦਾ ਮੇਰਾ ਹੀਰਾ ਗਵਾਚ ਗਿਆ, ਇਉਂ ਕਰ, ਲਾਚ ਨਾ ਕਰੀ, ਗੋਦਾਵਰੀ ਵਿੱਚ ਵੜ ਕੇ ਅਤੇ ਆਪਣਾ ਹੀਰਾ ਪਛਾਣ ਲਾ। ਥੱਲੇ ਝੁਕਿਆ, ਮੁੱਠ ਭਰੀ, ਇੱਕ ਨਹੀਂ ਅਨੇਕਾਂ ਹੀਰਿਆਂ ਦਿਸੇ ਅਤੇ ਕਲਗੀਧਰ ਪਾਤਸ਼ਾਹ ਦੇ ਚਰਨਾਂ 'ਤੇ ਝੁੱਕ ਕੇ ਕਹਿਣ ਲੱਗਾ, ਜੀ ਮੈਂ ਭੁੱਲਾ, ਮੇਰਾ ਬਾਪੂ ਕਲਗੀਧਰ ਪਾਤਸ਼ਾਹ। ਕਹਿਣ ਲੱਗਾ, ਬਾਦਸ਼ਾਹ ਪੱਥਰਾਂ ਨਾਲ ਟੱਕਰ ਨਹੀਂ ਮਾਰੀ ਦੀ, ਆ ਤੈਨੂੰ ਹੀਰਾ ਦੱਸੀਏ, ਸਾਈਂ ਨਾਮ ਅਮੋਲ, ਕੀਮਨਾ ਕੋਈ ਜਾਣ ਦੋ, ਹਰ ਅੰਮ੍ਰਿਤ ਨਾਮ ਨਿਰਮੋਲ ਘੀਰਾ, ਇਹਦੀ ਕੀਮਤੀ ਕੋਈ ਨਹੀਂ, ਹਰ ਅੰਮ੍ਰਿਤ ਨਾਮ ਨਿਰਮੋਲ ਘੀਰਾ, ਗੁਰ ਦੀਨੋ ਮੰਤਾਨੀ, ਡਿਗੇ ਨਾ ਡੋਲੈ ਦਿਲ ਕਰ ਰਹੇ ਹੋ। ਇੱਕ ਹੀਰਾ ਕਦੇ ਸ਼ਾਹ ਸਜਾਹ ਕੋਲੋਂ ਮਹਾਰਾਜੇ ਰਣਜੀਤ ਸਿੰਘ ਨੂੰ ਮਿਲਿਆ,
ਮਹਾਰਾਜੇ ਰਣਜੀਤ ਸਿੰਘ ਦੇ ਕੋਲੋਂ ਉਹਦੇ ਪਰਿਵਾਰ ਕੋਲੋਂ ਅੰਗਰੇਜ਼ ਧੋਖੇ ਨਾਲ ਲੈ ਗਏ ਉਹਦੇ ਟੋਟੇ ਟੋਟੇ ਕਰਕੇ ਮਲਕਾ ਦੇ ਉਹਨਾਂ ਨੇ ਤਾਜ ਵਿੱਚ ਲਾ ਦਿੱਤੇ। ਕਦੇ ਆਪਾਂ ਮੰਗ ਕਰਦੇ ਤੇ ਕਦੇ ਉਹ ਟਾਲਾ ਕਰਦੇ ਨੇ, ਭਲਿਓ ਇਹਨਾਂ ਪੱਥਰਾਂ ਨਾਲ ਬਾਤ ਨਹੀਂ ਜੇ ਬਣਨੀ। ਮੇਰੇ ਪਾਤਸ਼ਾਹ ਕਹਿੰਦੇ ਕਈਆਂ ਨੇ ਮਿਲ ਕੇ ਮਿਲ ਪੰਚੋ ਨਹੀਂ ਸਹਿਸਾ ਚੁਕਾਇਆ, ਜੋਤਸ਼ੀਆਂ ਨੂੰ ਮਿਲੇ ਪਰ ਉਹਨਾਂ ਕੋਲ ਸ਼ੰਕੇ ਦੀ ਨਿਵਿਰਤੀ ਨਾ ਹੋਈ। ਸ਼ੰਕੇ ਦੀ ਨਿਵਿਰਤੀ ਆ ਮੈਂ ਤਕਰੀਬਨ ਬੇਨਤੀ ਕਰਦਾ ਰਹਿੰਦਾ, ਸ਼ਨੀਵਾਰ ਤੇ ਐਤਵਾਰ ਦੀ ਦਰਮਿਆਨੀ ਰਾਤ ਨੂੰ ਮਣਾ ਮੂੰਹੀ ਮਾਂਜੇ ਚੌਂਕਾਂ ਵਿੱਚ ਸੁੱਟੇ ਜਾਂਦੇ ਨੇ ਮਣਾ ਮੂੰਹੀ, ਤੇ ਮਾਂ ਦੀ ਦਾਲ ਉਹ ਵੀ ਖਿਲਾਰੀ ਜਾਂਦੀ ਹੈ। ਭਲੇ ਉਹ ਮਾਂਜੇ ਦੇ ਚੌਂਕ ਵਿੱਚ, ਮਾਂਜੇ ਦਾ ਮਤਲਬ ਇਹ ਹੈ ਜੇ ਤੇਰੇ ਅੰਦਰ ਦਇਆ ਭਾਵਨਾ ਤੇ ਚੌਂ ਵਰਨਾ ਦੇ ਕੋਈ ਵੀ ਲੋਕ ਆਵੇ ਉਹਨਾਂ ਦੇ ਚਰਨਾਂ ਦੇ ਥੱਲੇ ਝਾੜੂ ਮਾਰ ਤਾਂ ਕਿ ਪਰੇਸ਼ਾਨੀ ਨਾ ਆਵੇ। ਤੇ ਆਪਾਂ ਤਾਂ ਹੋ ਗਏ ਨਾ ਮਾਡਰਨ ਤੇ ਝਾੜੂ ਖਿਲਾਰ ਦਿੱਤਾ ਹੈ ਤੇ ਜਿਹੜਾ ਆਵੇ ਇਹਨੂੰ ਇਕੱਠਿਆਂ ਕਰਕੇ ਤੇ ਝਾੜੂ ਮਾਰੀ ਜਾਏ, ਇਹੋ ਮਤਲਬ ਹੋਇਆ ਨਾ ਕਿ ਮੈਂ ਤਾਂ ਖਿਲਾਰ ਦਿੱਤਾ ਤੇ ਜਿਹਦੇ ਮਨ ਵਿੱਚ ਸ਼ਰਧਾ ਉਹ ਝਾੜੂ ਮਾਰੀ ਜਾਏ। ਝਾੜੂ ਖਿਲਾਰਨ ਦੇ ਨਾਲ ਮਾਂ ਦੀ ਦਾਲ ਨੂੰ ਡੋਲਣ ਨਾਲ ਗ੍ਰਹਿਜ ਨਹੀਂ ਜੇ ਟਲਣਾ। ਕਈ ਭੁੱਲੜ ਲੋਕ ਆ, ਕਈ ਲੋਕ ਐਤਵਾਰ ਸ਼ਨੀਵਾਰ ਵਾਲੇ ਦਿਹਾੜੇ ਕਈ ਲੋਕ ਆਮ ਬਾਟ ਲਈ ਫਿਰਦੇ ਨੇ ਬਾਲਟੀਆਂ ਵਿੱਚ ਲੋਹੇ ਦਾ ਪਤਲਾ ਕੱਟ ਕੇ ਪਾਇਆ ਹੋਵੇਗਾ, ਅੱਗੇ ਸ਼ਨੀ ਗ੍ਰਹਿ ਟਲ ਜਾਏਗਾ। ਮੈਂ ਬੜੀ ਸਾਦੀ ਜੀ ਗੱਲ ਕਰਾਂ, ਜਿਹੜੇ ਪੜੀ ਤੇਲ ਦੀ ਪਾਉਂਦੇ ਨੇ ਉਹਨਾਂ ਦਾ ਗ੍ਰਹਿ ਤਾਂ ਗਿਆ ਟਲ, ਉਹਨਾਂ ਦੇ ਵਿਸ਼ਵਾਸ ਮੁਤਾਬਕ। ਮੈਂ ਨਹੀਂ ਵਿਸ਼ਵਾਸ ਕਰਦਾ, ਮੈਂ ਤਾਂ ਗੁਰੂ ਕਾ ਸਿੱਖ ਹਾਂ, ਮੇਰਾ ਤਾਂ ਵਿਸ਼ਵਾਸ ਹੈ ਵੀ ਗੁਰੂ ਅੱਗੇ ਅਰਦਾਸ ਕਰ, ਜੀ ਕੀ ਬਿਰਥਾ ਹੋਏ ਸੋ ਗੁਰ ਪੇ ਅਰਦਾਸ ਕਰ। ਮੇਰਾ ਵਿਸ਼ਵਾਸ ਹੈ ਗੁਰ ਮੇਰੇ ਸੰਗ ਸਦਾ ਹੈ ਨਾਲੇ, ਮੇਰਾ ਵਿਸ਼ਵਾਸ ਇੱਥੇ ਉੱਥੇ ਰਖਵਾਲਾ ਪ੍ਰਭ ਸਤਿਗੁਰ ਦੀਨ ਦਿਆਲਾ, ਮੇਰਾ ਵਿਸ਼ਵਾਸ ਇੱਥੇ ਹੈ। ਅਤੇ ਜੇ ਇਹ ਕਹੀਏ ਭਈ ਤੇਲ ਦੀ ਪੜੀ ਬਾਲਟੀ ਵਿੱਚ ਪਾਉਣ ਦੇ ਨਾਲ ਗ੍ਰਹਿ ਟਲ ਗਿਆ, ਅਤੇ ਜਿਹਨੇ ਸ਼ਾਮ ਨੂੰ 3 ਕਿਲੋ ਤੇਲ ਲੈ ਗਿਆ ਉਹਦਾ ਮਰ ਜਾਣਾ ਚਾਹੀਦਾ, ਫਿਰ ਇੰਨੇ ਗ੍ਰਹਿ ਉਹਨੇ ਇਕੱਠੇ ਕਰ ਲਏ ਨੇ। ਇੱਕ ਬੰਦੇ ਦੀ ਇੱਕ ਪੜੀ ਨਾਲ ਤਾਂ ਗ੍ਰਹਿ ਰਹਿ ਗਿਆ ਟਲ, ਅਤੇ ਜਿਹਦੀ ਬਾਲਟੀ 'ਚ ਇੰਨੇ ਗ੍ਰਹਿ ਇਕੱਠੇ ਹੋ ਗਏ ਤਾਂ ਰਹਿਣਾ ਕੁਝ ਨਹੀਂ। ਮੈਂ ਕੁਦਰਤੀ ਤੌਰ 'ਤੇ ਕਥਾ ਕਰਕੇ ਆਇਆ ਇਧਰੋਂ ਜਨਾਲੇ ਵਾਲੇ ਪਾਸੇ ਤੋਂ, ਤਾਂ ਮੈਨੂੰ ਇੱਕ ਬੰਦਾ ਮਿਲ ਪਿਆ ਭੱਜ ਜਾਵੇ ਬਾਲਟੀ ਲੈ ਕੇ। ਮੈਂ ਡਰਾਈਵਰ ਨੂੰ ਕਿਹਾ ਵੀ ਗੁਰਮੁਖਾ ਬਾਰੀ ਖੋਲ, ਉਹਨੂੰ ਮੈਂ ਆਖਿਆ ਵੀ ਗੁਰਮੁਖਾ ਤੇਰੀ ਮਿਹਰਬਾਨੀ, ਮੈਂ ਬਜ਼ੁਰਗ ਆਦਮੀ ਹਾਂ ਅਤੇ ਮੈਨੂੰ ਸਗੋਂ ਚਾਹੀਦਾ ਵੀ ਮੈਂ ਤੇਲ ਦੀ ਮਾਲਿਸ਼ ਕਰਾਂ, ਸਰੀਰ ਕਹਿਮ ਹੋ ਜਾਏ, ਲਿਆ ਬਾਲਟੀ ਰੱਖ ਦੇ। ਮੁੜ ਕੇ ਲੱਭਾ ਨਹੀਂ ਜੋ ਦੌੜ ਗਿਆ, ਭਲਿਓ ਪੁਰਸ਼ੋ ਗੁਰੂ ਕੇ ਸਿੱਖ ਹਾਂ, ਜੇ ਬਾਣੀ ਨਾਲ ਬਾਤ ਨਹੀਂ ਬਣਨੀ ਤੇ ਇਹਨਾਂ ਮਾਂਜਿਆਂ ਮਾਂ ਦੀ ਦਾਲ ਤੇ ਤੇਲ ਨਾਲ ਬਾਤ ਨਹੀਂ ਜੇ ਬਣਨੀ। ਜਿਸ ਥਾਂ ਤੇ ਆਪਾਂ ਬੈਠੇ ਹਾਂ ਇਸ ਥਾਂ ਤੋਂ ਸਾਨੂੰ ਆਵਾਜ਼ ਮਿਲਦੀ ਹੈ, ਮਾਂ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ, ਨਾਨਕ ਮੰਗੇ ਦਰਸਦਾਨ ਕਿਰਪਾ ਕਰੋ ਵਾਲੇ। ਇਹ ਮੰਜੀ ਸਾਹਿਬ ਉਹ ਕੇਂਦਰ ਹੈ ਜਿਸ ਥਾਂ ਤੋਂ ਸਾਨੂੰ ਆਵਾਜ਼ ਗਈ ਹੈ, ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ। ਮੇਰੇ ਵਾਹਿਗੁਰੂ ਅਸੀਂ ਆਪਣੀ ਕਿਰਤ ਕਰਕੇ ਆਪਣੇ ਕਰਮ ਕਰਕੇ ਤੇਰੇ ਨਾਲ ਟੁੱਟੇ ਹਾਂ, ਸਾਡੇ 'ਤੇ ਦਇਆ ਕਰ, ਸਾਨੂੰ ਆਪਣੇ ਨਾਲ ਮਿਲਣਾ ਕਰ, ਇਹ ਕਰਿਆ ਕਰੀਏ। ਮੇਰੇ ਪਾਤਸ਼ਾਹ ਕਹਿੰਦੇ ਮਿਲ ਪੰਚੋਂ ਨਹੀਂ ਸਹਿਸਾ ਚੁਕਾਇਆ, ਉਹਨਾਂ ਜੋਤਸ਼ੀਆਂ ਨੂੰ ਮਿਲ ਕਰਕੇ ਜਿਹੜਾ ਇਹ ਮਨ ਵਿੱਚ ਸੰਸਾ ਸੀ, ਵਹਿਮ ਸੀ, ਇਹ ਨਿਵਿਰਤ ਨਹੀਂ ਹੋਇਆ।
ਸਿਕਦਾਰੋ ਨਹਿ ਪਤੀ ਆਇਆ,
ਸਿਕਦਾਰੋਂ ਦਾ ਅਰਥ ਉਹਨਾਂ ਬੁੱਧੀਜੀਵੀਆਂ ਸਾਡੇ ਵਿਦਵਾਨ ਵੀਰਾਂ ਨੇ ਕੀਤਾ ਹੈ। ਜੋਤਸ਼ੀਆਂ ਤੋਂ ਬਾਅਦ ਆ ਗਈ ਦੇਵਤਿਆਂ ਦੀ ਗੱਲ, ਕੋਈ ਕਿਸੇ ਦੇਵਤੇ ਦੀ ਪੂਜਾ ਕਰਦਾ, ਕੋਈ ਕਿਸੇ ਦੇਵਤੇ ਦੀ ਪੂਜਾ ਕਰਦਾ, ਲੇਕਿਨ ਆਸਾ ਦੀ ਵਾਰ ਕਹਿੰਦੀ ਗੁਰਮੁਖਾ ਗੁਰੂ ਕੋਲ ਆ ਤੇ ਗੁਰੂ ਤੈਨੂੰ ਦੇਵਤਾ ਬਣਾ ਦੇਗਾ। ਇਵੇਂ ਦੇਵਤਿਆਂ ਦੇ ਚੱਕਰ 'ਚ ਨਾ ਪਈ, ਤੂੰ ਸਤਿਗੁਰੂ ਪਾਤਸ਼ਾਹ ਦੇ ਚਰਨਾਂ 'ਚ ਆ ਤੇ ਗੁਰੂ ਨਾਨਕ ਤੈਨੂੰ ਦੇਵਤਾ ਬਣਾ ਦੇਗਾ। ਅਸੀਂ ਆਸਾ ਜੀ ਦੀ ਵਾਰ ਵਿੱਚ ਇਹ ਪੜ੍ਹਦੇ ਵੀ ਹਾਂ, ਸੁਣਦੇ ਵੀ ਹਾਂ, ਬਲਹਾਰੀ ਗੁਰ ਆਪਣੇ ਦਿਹਾੜੀ ਸਦਵਾਰ ਜਿਨ ਮਾਣਸ ਤੇ ਦੇਵਤੇ ਕੀਏ ਕਰਤਨ ਲਾਗੀ ਵਾਰ। ਜਿਹਨੇ ਮਨੁੱਖ ਤੋਂ ਦੇਵਤੇ ਬਣਾ ਦਿੱਤਾ ਦੇਰੀ ਨਹੀਂ ਲਾਉਂਦਾ। ਜਿਹੜਾ ਦੇਵਤਾ ਹੈ ਇਹਦੇ ਬਾਰੇ ਗੁਰਮੁਖੋ ਧਰਮ ਗ੍ਰੰਥਾਂ 'ਚ ਲਿਖਿਆ ਵੀ ਉਹਨਾਂ ਦੀ ਪਛਾਣ ਕੀ ਹੈ। ਜਿਹੜੇ ਦੇਵਤੇ ਨੇ ਨਾ ਇਹਨਾਂ ਦੀ ਪਛਾਣ ਲਿਖੀ ਹੈ ਕੁਝ ਗ੍ਰੰਥਾਂ ਵਿੱਚ, ਮੈਂ ਖੁਦ ਪੜ੍ਹੀ ਹੈ। ਉਹਨਾਂ ਦੋ ਗੱਲਾਂ ਲਿਖੀਆਂ ਨੇ ਸਾਡੇ ਵਿਦਵਾਨ ਬਜ਼ੁਰਗਾਂ ਨੇ। ਇੱਕ ਤਾਂ ਉਹਦਾ ਪਰਛਾਵਾਂ ਨਹੀਂ ਹੁੰਦਾ ਅਤੇ ਦੂਜਾ ਉਹ ਅੱਖ ਨਹੀਂ ਚਮਕਦਾ। ਇਹਦਾ ਆਪਾਂ ਅੰਤਰੀ ਵਰਤ ਲੈਣਾ, ਸਾਡਾ ਉਹਦੇ ਨਾਲ ਕੋਈ ਸੰਬੰਧ ਨਹੀਂ। ਮੈਂ ਇਹਦਾ ਅੰਤਰੀ ਵਰਤ ਇਹ ਸਮਝਿਆ ਕਿ ਜਿਹੜਾ ਗੁਰੂ ਦੀ ਸ਼ਰਨ ਵਿੱਚ ਆ ਕੇ ਦੇਵਤਾ ਬਣ ਗਿਆ ਨਾ, ਕਿਉਂਕਿ ਮਾਈ ਮਾਇਆ ਜਿਹੜੀ ਪਰਛਾਵਾਂ ਹੈ, ਮਾਈ ਮਾਇਆ ਛਲ ਤਿਣ ਕੀ ਅਗਨ ਮੇਹ ਕੀ ਛਾਇਆ ਗੋਬਿੰਦ ਭਜਨ ਬਿਨ ਹੜਕਾ ਜਲ, ਉਹ ਮਾਇਆ ਦੇ ਪਰਛਾਵੇਂ ਦੇ ਨਾਲੋਂ ਟੁੱਟ ਜਾਂਦਾ ਹੈ ਇੱਕ, ਅਤੇ ਦੂਜਾ ਅੱਖ ਚਮਕਣ ਦਾ ਮੈਂ ਅੰਤਰੀਵ ਅਰਥ ਜੋ ਸਮਝਿਆ ਉਹ ਇਹ ਹੈ, ਉਹ ਗੁਰੂ ਕੇ ਦਰਸ਼ਨ ਕਰਦਾ ਰੱਜਦਾ ਨਹੀਂ, ਉਹ ਗੁਰੂ ਕੇ ਦਰਸ਼ਨ ਕਰਦਾ ਰੱਜਦਾ ਨਹੀਂ, ਉਹਦਾ ਮਨ ਨਹੀਂ ਭਰਦਾ ਵੀ ਮੈਂ ਕਦੋਂ ਗੁਰੂ ਤੋਂ ਨੂੰ ਵੇਖਦਿਆਂ ਵੇਖਦਾ ਅੱਖਾਂ ਮੀਟਾਂ ਮੈਂ ਗੁਰੂ ਕੇ ਦਰਸ਼ਨ ਕਰੀ ਚੱਲਾਂ। ਬੇਨਤੀ ਕੀਤੀ ਕਿ ਮੈਂ ਇਹ ਜੋ ਸਮਝਿਆ ਉਹਦੇ ਮੁਤਾਬਕ ਬੇਨਤੀ ਕੀਤੀ, ਪਰ ਦਾਵਾ ਨਹੀਂ ਸਕਦਾਰੋਂ ਨਹੀਂ ਪਤਿਆਇਆ। ਜਿਹੜੇ ਉਹ ਦੇਵਤੇ ਨੇ ਉਹ ਵੀ ਪਤਿਆ ਨਹੀਂ ਸਕੇ, ਉਹਨਾਂ ਤੋਂ ਵੀ ਮਨ ਪਤੀਜਿਆ ਨਹੀਂ। ਪਤੀਜਿਆ ਤੋਂ ਭਾਵ ਸੈਟਿਸਫਾਈ ਸੰਤੁਸ਼ਟੀ, ਜਿਹੜੇ ਦੇਵਤੇ ਨੇ ਉਹ ਵੀ ਸੰਤੁਸ਼ਟ ਨਹੀਂ ਕਰ ਸਕੇ।
ਉਮਰਾ ਵੋਹ ਆਗੈ ਚੇਰਾ,
ਉਹਦੇ ਤੋਂ ਬਾਅਦ ਜਿਹੜੇ ਵਜ਼ੀਰ ਨੇ, ਵਜ਼ੀਰ ਕੌਣ ਨੇ? ਪਰਮੇਸ਼ਰ ਦੇ ਪਿਆਰੇ। ਪਰ ਯਾਦ ਰੱਖਿਆ ਜੇ ਵਜ਼ੀਰ ਰਾਜੇ ਨਾਲ ਗੱਲ ਤਾਂ ਕਰਾਏਗਾ, ਪਰ ਜੇ ਆਖੇ ਮੈਂ ਰਾਜਾਂ ਤੇ ਭੁਲੇਖਾ ਹੈ, ਅੱਜ ਬੜਾ ਦੁਖਾਂਤ ਹੈ, ਕੁਝ ਧਾਰਮਿਕ ਲੋਕ ਪਰਮੇਸ਼ਰ ਨਾਲ ਜੋੜਨ ਦੀ ਬਜਾਏ ਧਰਮ ਦਾ ਲੇਵਲ ਪਾ ਕੇ ਆਪਣੇ ਨਾਲ ਜੋੜਦੇ ਨੇ। ਜੇ ਇਹਦੀ ਜਾਚ ਸਿੱਖਣੀ ਹੈ ਨਾ ਤੇ ਆਪਣੀ ਸੁਰਤੀ ਨੂੰ ਚੋਲੇ ਪਿੰਡ ਲਿਜਾਓ। ਭਾਈ ਬਿਧੀ ਚੰਦ ਭਾਈ ਅਦਲੀ ਕੋਲ ਆਇਆ, ਉਹ ਸਾਰਾ ਪ੍ਰਸੰਗ ਆਪਾਂ ਜਾਣਦੇ, ਜਿਹੜੀ ਮੱਝਾਂ ਲਿਆਂਦੀਆਂ ਸੀ ਆਹਲੀ ਪਿੰਡ ਤੋਂ ਬਚ ਗਏ। ਅਤੇ ਬਿਧੀ ਚੰਦ ਕਹਿਣ ਲੱਗੇ ਵੀ ਬਾਬਾ ਅਦਲੀ ਮੈਂ ਤੈਨੂੰ ਗੁਰੂ ਧਾਰਨ ਕਰਦਾ। ਭਾਈ ਅਦਲੀ ਕਹਿਣ ਲੱਗਾ ਭਲਿਆ ਪੁਰਸ਼ਾ, ਇਉਂ ਕਰਕੇ ਆਪਣਾ ਅਤੇ ਮੇਰਾ ਪ੍ਰਲੋਗ ਨਾ ਵਿਗਾੜ, ਮੈਂ ਗੁਰੂ ਨਹੀਂ, ਨਾ ਤੂੰ ਮੇਰਾ ਗੁਰਸਿੱਖ ਹੈ, ਆਪਾਂ ਰਲ ਕੇ ਚੱਲੀਏ, ਮੈਂ ਵੀ ਗੁਰੂ ਪੰਚਮ ਪਾਤਸ਼ਾਹ ਦਾ ਸਿੱਖ ਹੈ, ਤੂੰ ਵੀ ਬਣ ਜਾ। ਅਮਰਾਵੋ ਆਗੇ ਝੇਰਾ, ਜਿਹੜੇ ਪਰਮੇਸ਼ਰ ਦੇ ਪਿਆਰੇ ਨੇ ਉਹਨਾਂ ਦੇ ਅੱਗੇ ਆਪਣਾ ਪੱਖ ਆਪਣਾ ਮਸਲਾ ਜਿਹੜਾ ਹੈ ਉਹ ਰੱਖਣਾ ਕੀਤਾ।
ਮਿਲ ਰਾਜਨ ਰਾਮ ਨਿਬੇਰਾ,
ਤੇ ਗੁਰਮੁਖੋ ਜਦੋਂ ਆਪਾਂ ਰਾਜਾ ਰਾਮ ਨੂੰ ਮਿਲ ਜਾਂਗੇ ਨਾ, ਆਟੋਮੈਟਿਕਲੀ ਪਰੇਸ਼ਾਨੀਆਂ ਦੂਰ ਹੋ ਜਾਣਗੀਆਂ। ਰਾਜਾ ਕਿਹੜਾ? ਰਾਜੇ ਦੇ ਅਰਥ ਵਿਦਵਾਨ ਵੀਰਾਂ ਨੇ ਕੀਤੇ ਰੱਜਿਆ ਹੋਇਆ। ਜੇ ਕੋਈ ਰੱਜਿਆ ਨਹੀਂ ਨਾ ਉਹ ਨਕਲੀ ਰਾਜਾ ਹੈ। ਜੇ ਆਪ ਲੋਕਾਂ ਦੀ ਛਿੱਲ ਆਈ ਜਾਂਦਾ ਭੁੱਖਾ ਡਾਇਰੈਕਟ ਡਾਇਰੈਕਟ ਲਈ ਜਾਂਦਾ ਹੈ ਤੇ ਰਾਜਾ ਕਾਹਦਾ, ਉਹਨੂੰ ਆਪਾਂ ਕਹਾਂਗੇ ਵੱਡਾ ਮੰਗਤਾ। ਰਾਜੇ ਤੋਂ ਭਾਵ ਰੱਜਿਆ। ਸਾਡੇ ਸਿੱਖ ਜਗਤ ਵਿੱਚ ਬਹੁਤ ਬੜੀ ਸੁੰਦਰ ਮਿਸਾਲ ਆਉਂਦੀ ਹੈ। ਦਿੱਲੀ ਦੇ ਵਿੱਚ ਅੰਗਰੇਜ਼ਾਂ ਦੇ ਜ਼ਮਾਨੇ 'ਚ ਇੱਕ ਸਰਬ ਧਰਮ ਸੰਮੇਲਨ ਹੋਇਆ। ਸਾਡੇ ਸਿੱਖ ਪੰਥ ਵੱਲੋਂ ਸਤਿਕਾਰਯੋਗ ਸੰਤ ਬਾਬਾ ਅਦਰ ਸਿੰਘ ਜੀ ਮਸਤੂਬਾਣੀ ਵਾਲੇ ਗਏ। ਜਦੋਂ ਅੰਗਰੇਜ਼ਾਂ ਨੇ ਸੰਪਰਕ ਕੀਤਾ ਵੀ ਅਸੀਂ ਸਾਰਿਆਂ ਧਾਰਮਿਕ ਆਗੂਆਂ ਨੂੰ ਨਿਉਤਾ ਦੇਣੇ ਵੀ ਉਹ ਆਪੋ ਆਪਣੇ ਧਰਮ ਦੇ ਪੱਖ ਨੂੰ ਪੇਸ਼ ਕਰਨ, ਵਿਚਾਰਾਂ ਦੇਣ, ਆਪਣੇ ਧਰਮ ਦੇ ਜਿਹੜੇ ਗੁਣ ਨੇ ਉਹਨਾਂ ਨੂੰ ਪ੍ਰਗਟ ਕਰਨ, ਅਤੇ ਸਾਡੇ ਵਡੇਰੇ ਕਹਿਣ ਲੱਗੇ ਵੀ ਸਾਡਾ ਕੁਝ ਆਉਣ ਦਾ ਫਰਕ ਹੈ ਬਾਕੀਆਂ ਨਾਲੋਂ। ਕਿਵੇਂ? ਸਤਿਗੁਰੂ ਗ੍ਰੰਥ ਸੱਚੇ ਪਾਤਸ਼ਾਹ ਸਾਡੇ ਰਹਿਬਰ ਨੇ। ਅਗਲੇ ਪਾਸੇ ਨਿਸ਼ਾਨਜੀਤ ਸਿੰਘ ਹੋਵੇਗਾ, ਮਗਰ ਗੁਰੂ ਕੇ ਪੰਜ ਪਿਆਰੇ ਸਾਹਿਬਾਨ ਹੋਣਗੇ। ਸਤਿਗੁਰੂ ਗ੍ਰੰਥ ਸੱਚੇ ਪਾਤਸ਼ਾਹ ਦਾ ਸਵਾਰਾ ਹਾਥੀ 'ਤੇ ਹੋਵੇਗਾ। ਇਹ ਗੱਲ 1902 ਦੀ ਗੁਰਮੁਖੋ। ਉਹ ਕਹਿਣ ਲੱਗੇ ਸਾਨੂੰ ਕੀ ਇਤਰਾਜ਼ ਹੈ। ਯਾਦ ਰੱਖਣਾ, ਆਪਾਂ ਤੰਗ ਦਿਲ ਹੁੰਦੇ ਜਾਂਦੇ ਹਾਂ। ਧਰਮੀ ਮਨੁੱਖ ਦੀ ਵੱਡੀ ਪਛਾਣ ਜੇ ਵੀ ਉਹ ਆਪਣੇ ਧਰਮ 'ਚ ਪੱਕਿਆ ਰਹਿੰਦਿਆਂ ਦੂਜੇ ਧਰਮਾਂ ਦਾ ਸਤਿਕਾਰ ਕਰਦਾ, ਧਰਮੀ ਦੀ ਪਹਿਲੀ ਨਿਸ਼ਾਨੀ। ਆਪਣੇ ਧਰਮ 'ਚ ਪੱਕਿਆ ਰਹਿੰਦਿਆਂ ਦੂਜੇ ਧਰਮਾਂ ਦਾ ਬਰਾਬਰ ਸਤਿਕਾਰ ਕਰਨਾ, ਇਹ ਧਰਮੀ ਮਨੁੱਖ ਦੀ ਬਾਤ ਹੈ। ਮੁੱਖ ਦੀ ਗੱਲ, ਗੁਰਮੁਖੋ, ਸਤਿਗੁਰੂ ਗ੍ਰੰਥ ਸੱਚੇ ਪਾਤਸ਼ਾਹ ਮਹਾਰਾਜ ਦਾ ਸਵਾਰਾ ਹਾਥੀ 'ਤੇ ਸਵਾਇਮਾਨ ਹੋਇਆ। ਸੰਤ ਬਾਬਾ ਆਦਰ ਸਿੰਘ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਮਹਾਰਾਜ ਤਾਬਿਆ ਬੈਠੇ। ਅਗਲੇ ਪਾਸੇ ਗੁਰੂ ਕੇ ਪੰਜ ਪਿਆਰੇ ਸਾਹਿਬਾਨ ਨਿਸ਼ਾਨਜੀਤ ਸਿੰਘ, ਸੰਗਤਾਂ ਝੁਕ ਝੁੱਕ ਕੇ ਮੱਥਾ ਟੇਕਦੀਆਂ ਨੇ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਨੂੰ। ਕਿਉਂ? ਇਹ ਸਾਰਿਆਂ ਦਾ ਸਾਂਝਾ ਹੈ, ਇੱਥੇ ਪੂਜਾ ਦੀ ਨਿਖੇਧੀ ਨਹੀਂ, ਇੱਥੇ ਨਮਾਜ਼ ਦੀ ਵਿਰੋਧਤਾ ਨਹੀਂ, ਇੱਥੇ ਹੱਜ ਦਾ ਵੀ ਮਾਣ ਅਤੇ ਇੱਥੇ ਤੀਰਥ ਯਾਤਰਾ ਦਾ ਸਤਿਕਾਰ ਵੀ। ਆਪਾਂ ਪੜ੍ਹਦੇ ਹਾਂ, ਕੋਈ ਬੋਲੇ ਰਾਮ ਰਾਮ, ਕੋਈ ਖਦਾਏ, ਕੋਈ ਸੇਵੇ ਗਸਈਆਂ, ਕੋਈ ਲਾਹੇ, ਕਾਰਨ ਕਰਨ ਕਰੀਮ ਕਿਰਪਾ ਤਾਰੀਮ, ਕੋਈ ਨਾਵੇ ਤੀਰਥ ਕੋਈ ਅੱਜ ਜਾਏ। ਇਹ ਨਹੀਂ ਆਖਿਆ ਤੀਰਥਾਂ 'ਤੇ ਨਾ ਜਾਓ, ਇਹ ਨਹੀਂ ਆਖਿਆ ਅੱਜ ਨਾ ਕਰਨ ਜਾਓ, ਰਹੋ ਵਿਚਾਰ। ਸਾਰੇ ਪ੍ਰੇਮੀ ਜਨ ਅਦਬ ਦੇ ਨਾਲ ਜੋੜੇ ਉਤਾਰ ਕੇ ਨਮਸਕਾਰ ਕਰ ਰਹੇ ਨੇ। ਮੈਨੂੰ ਅਦਬ ਤੋਂ ਗੱਲ ਆ ਗਈ, ਅੱਜ ਅਸੀਂ ਆਪਣੇ ਆਪ ਦੇ ਵਿੱਚ ਇੰਨੇ ਆਪਣੇ ਆਪ ਨੂੰ ਵੱਡੇ ਸਮਝਦੇ ਹਾਂ। ਗੁਰੂ ਗ੍ਰੰਥ ਸੱਚੇ ਪਾਤਸ਼ਾਹ ਤਾਬਿਆ ਬੈਠਿਆ, ਜਰਾਬਾਂ ਪਾ ਕੇ ਬਹਿੰਦੇ, ਜਰਾਬਾਂ ਪਾ ਕੇ ਭਲਿਓ, ਇਹ ਦੀਨ ਦੁਨੀਆਂ ਦਾ ਮਾਲਕ ਜੇ ਦੀਨ ਦੁਨੀਆਂ ਦਾ ਮਾਲਕ, ਕਈ ਪੈਰਾਂ ਨੂੰ ਮਲੀ ਜਾਣਗੇ। ਜਰਾਬਾਂ ਦਾ ਗਿਆਨੀ ਜੀ ਕੀ ਇਤਰਾਜ਼ ਹੈ? ਜੁੱਤੀ ਤਾਂ ਬਾਹਰ ਹੈ ਨਾ, ਭਲਿਆ ਜੁੱਤੀ ਦੇ ਨਾਲ ਲੱਗਾ ਹੈ ਤੇ ਗੋਡੇ ਗੋਡੇ ਬਦਬੋ ਆਉਂਦੀ ਹੈ, ਬੈਡ ਸਮੈਲ ਆਉਂਦੀ ਹੈ। ਪੈਰ ਧੋ ਕੇ ਆ ਤਾਂ ਕਿ ਤੇਰੇ ਮਨ ਦੀ ਭਾਵਨਾ ਕਰਕੇ ਤੇਰੇ ਪੈਰ ਚਰਨ ਬਣ ਜਾਣ ਚਰਨ। ਰੋ ਵਿਚਾਰ, ਉਹਨਾਂ ਪ੍ਰੇਮੀ ਜਨਾਂ ਦੇ ਵਿੱਚ ਗੁਰਮੁਖੋ ਜੋ ਅੰਗਰੇਜ਼ਾਂ ਦਾ ਮੁਖੀ ਨੁਮਾਇੰਦਾ ਸੀ, ਉਹਦਾ ਨਾਮ ਸੀ ਜਾਰਜ ਪੰਚਮ। ਲੋਕਾਂ ਵੱਲ ਵੇਖ ਕੇ ਉਹ ਬੜੇ ਬਰੋਡ ਮਾਈਂਡਡ ਨੇ, ਵਿਸ਼ਾਲ ਦੇ ਲੋਕ ਨੇ। ਉਹਨੇ ਵੀ ਹੱਥ ਜੋੜ ਲਿਆ, ਉਹਨੂੰ ਗੁਰਮੁਖੀ ਪੰਜਾਬੀ ਨਹੀਂ ਆਉਂਦੀ। ਸੰਤਾਂ ਮਹਾਂਪੁਰਸ਼ਾਂ ਦੀ ਆਵਾਜ਼ ਮੈਂ ਸੁਣਿਆ ਵੀ ਬੜੀ ਉੱਚੀ ਸੀ। ਉਹਨਾਂ ਨੇ ਧਾਰਨਾ ਲਾਈ, ਧਾਰਨਾ ਗੁਰੂ ਕੀ ਬਾਣੀ ਚੋਂ ਕੀ ਬੋਲਿਆ, ਕਹਿੰਦੇ ਕੋ ਹਰ ਸਮਾਨ ਨਹੀਂ ਰਾਜਾ, ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰ ਦਵਾਜਾ। ਇਹ ਬਾਣੀ ਦਾ ਸ਼ਬਦ ਹੈ, ਗੁਰੂ ਕੀ ਬਾਣੀ ਦਾ। ਕੋ ਹਰ ਸਮਾਨ ਨਹੀਂ ਰਾਜਾ, ਕਹਿੰਦੇ ਰੱਬ ਦੇ ਬਰਾਬਰ ਕੋਈ ਰਾਜਾ ਨਹੀਂ। ਅਗਲੀ ਪੰਕਤੀ ਵਿੱਚ ਜਵਾਬ ਦਿੱਤਾ ਹੈ, ਇਹ ਭੂਪਤ, ਭੂਪਤ ਤੋਂ ਭਾਵ ਜ਼ਮੀਨਾਂ ਦੇ ਮਾਲਕ, ਭੂ ਨਾਮ ਹੈ ਜ਼ਮੀਨ ਦਾ, ਪਦ ਅਰਥ ਹੈ ਮਾਲਕ, ਜਿਹਨੂੰ ਆਪਾਂ ਜ਼ਿਮੀਂਦਾਰ ਕਹਿੰਦੇ। ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰ ਦਵਾਜਾ, ਇਹ ਜਾਇਦਾਦ ਜ਼ਮੀਨਾਂ ਦੇ ਮਾਲਕ ਚਾਰ ਦਿਨ ਦੇ ਨੇ ਅਤੇ ਇਵੇਂ ਝੂਠਾ ਵਿਖਾਲਾ ਕਰਦੇ ਨੇ ਝੂਠਾ। ਉਹ ਜਾਰਜ ਪੰਚਮ ਨੇ ਆਪਣੇ ਦੁਭਾਸ਼ੀਏ ਨੂੰ ਜਿਹੜਾ ਉਹ ਟ੍ਰਾਂਸਲੇਸ਼ਨ ਕਰਦਾ ਸੀ ਨਾ, ਉਹਨੂੰ ਕਹਿੰਦੇ ਵੀ ਬਜ਼ੁਰਗ ਬਾਪੂ ਕੀ ਬੋਲਦਾ ਹੈ। ਕਹਿੰਦੇ ਜੀ ਇਹਨਾਂ ਇਹ ਆਖਿਆ ਵੀ ਰੱਬ ਵਰਗਾ ਕੋਈ ਰਾਜਾ ਨਹੀਂ, ਅਤੇ ਜਾਰਜ ਪੰਚਮ ਨੇ ਧਰਤੀ 'ਤੇ ਸਿਰ ਆ ਕੇ ਆਖਿਆ ਇਹ ਬਿਲਕੁਲ ਸੱਚ ਹੈ, ਇਹ ਬਿਲਕੁਲ ਸੱਚ। ਆਪਾਂ ਪੜ੍ਹਦੇ ਹਾਂ ਰੋਜ਼ਾਨਾ, ਨਿਤਨੇਮ ਕਰਦੇ ਹਾਂ, ਮਾਤੇ ਮਤੰਗ ਜਰੇ ਜਰ ਸੰਗ, ਅਨੂਪ ਅਤੰਗ ਸਰੰਗ ਸਵਾਰੇ, ਕੋੜ ਤਰੰਗ ਕੁਰੰਗ ਸੇ ਕੂਦਤ ਪੌਣ ਕੇ ਗੌਨ ਕੋ ਜਾਤ ਨਵਾਰੇ, ਭਾਰੀ ਭਜਾਨ ਕੇ ਭੂ ਭਲੀ ਬਿਧ, ਨਿਆਵਤ ਸੀਸਨਾ ਜਾਤ ਵਿਚਾਰੇ, ਏਤੇ ਭਏ ਤੋ ਕਾਂ ਪੈ ਭੂਪਤ, ਅੰਤ ਕੋ ਨਾਗੇ ਹੀ ਪਾਏ ਪਧਾਰੇ। ਆਪਾਂ ਜਿੰਨੀਆਂ ਮਰਜ਼ੀ ਡਬਲ ਕਲਾਬ ਜਰਾਬਾਂ ਪਾ ਲਈਏ, ਜਿੱਦਣ ਮੜੀਆਂ ਨੂੰ ਜਾਣਾ ਗੁਰਮੁਖੋ, ਨਾ ਜਰਾਬਾਂ ਹੋਣੀਆਂ ਨਾ ਜੁੱਤੀ ਹੋਣੀ ਹੈ। ਜਿੰਨਾ ਹੋ ਸਕੇ ਸਤਿਗੁਰੂ ਗ੍ਰੰਥ ਸੱਚੇ ਪਾਤਸ਼ਾਹ ਦਾ ਸਤਿਕਾਰ ਕਰਿਆ ਕਰੋ। ਗੁਰਮੁਖੋ, ਗੁਰੂ ਗ੍ਰੰਥ ਸੱਚੇ ਪਾਤਸ਼ਾਹ ਰੱਬ ਜੇ ਰੱਬ, ਗੁਰੂ ਗ੍ਰੰਥ ਸੱਚੇ ਪਾਤਸ਼ਾਹ ਸਾਕਸ਼ਾਤ ਗੁਰੂ ਨਾਨਕ ਹੈ। ਪਰ ਸਾਨੂੰ ਨਿਸ਼ਰਧਕ ਪੁਣਾ ਲੈ ਗਿਆ, ਨਿਸ਼ਰਧਕ ਪੁਣਾ ਸ਼ੰਕਾ ਲੈ ਗਈ। ਤੋ ਮੇਰੇ ਪਾਤਸ਼ਾਹ ਕਹਿੰਦੇ ਨੇ ਮੇਰੇ ਰਾਜਨ ਰਾਮਨ ਮੇਰਾ, ਉਸ ਰਾਜਾ ਰਾਮ ਨਾਲ ਮਿਲਣ ਕਰਕੇ ਜਿਹੜੇ ਤੇਰੇ ਮਸਲੇ ਨੇ ਇਹ ਹੱਲ ਹੋ ਜਾਣਗੇ। ਉਹ ਨਿਬੇੜ ਸਕਦਾ ਕਿਉਂਕਿ ਵੱਡਾ ਹਾਕਮ ਹੈ।
ਅਬ ਢੂੰਡਨ ਕਤ ਹੋ ਨਾ ਜਾਈ।
ਜਦੋਂ ਭਾਈ ਰਾਜੇ ਰਾਮ ਨਾਲ ਮਿਲ ਗਏ ਫਿਰ ਲੱਭਣ ਦੀ ਲੋੜ ਕਿੱਥੇ। ਆਪਾਂ ਪੜ੍ਹਦੇ ਹਾਂ ਰੋਜ਼ਾਨਾ ਗੁਰੂ ਕੀ ਸਤਿਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਚ ਬਾਬਾ ਫਰੀਦ ਜੀ ਨੇ ਉੱਚੀ ਆਵਾਜ਼ ਨਾਲ ਕਿਹਾ, ਭਲਿਆ ਜੰਗਲ ਜੰਗਲ ਕਿਆ ਭਵੈ, ਵਣ ਕੰਡਾ ਮੂੜ ਹੈ, ਵੱਸੀ ਰਾਬੇ ਹਾਲੀਏ, ਜੰਗਲ ਕਿਆ ਟੁੱਟੇ। ਕੀ ਭੜਕਦਾ ਜੰਗਲਾਂ ਦੇ ਵਿੱਚ, ਉਹ ਵਾਹਿਗੁਰੂ ਤੇਰੇ ਹਿਰਦੇ ਦੇ ਅੰਦਰ ਹੈ। ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਸੰਸਾਰ ਦੀ ਚਾਦਰ, ਜਦੋਂ ਮੈਂ ਗੁਰਦੇਵ ਦਾ ਨਾਂ ਲੈਂਦਾ ਤੇ ਮੇਰੇ ਰੌਂਗਟੇ ਖੜੇ ਹੋ ਜਾਂਦੇ ਨੇ, ਮਨ ਵਸਮਾਦ ਵਿੱਚ ਆ ਜਾਂਦਾ। ਤੇਗ ਬਹਾਦਰ ਸਿਮਰੀਏ ਕਰ ਨੌਣ ਦਿਆਵੇ ਧਾਏ, ਸਭ ਥਾਈ ਹੋਏ ਸਹਾਏ। ਭਲਿਆ ਕਿਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਨਾਂ ਲੈ ਤੈਨੂੰ ਪੈਸਿਆਂ ਦੀ ਭੁੱਖ ਹੈ, ਮਾਲੋ ਮਾਲ ਕਰ ਦੇਗਾ। ਨੌਣ ਤੋਂ ਭਾਵ ਦੁਨੀਆਂ ਦੇ ਪਦਾਰਥ। ਧੰਨ ਗੁਰੂ, ਇਹ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੀ ਲਿਖਤ ਹੈ ਜਿਹੜੀ ਆਪਾਂ ਅਰਦਾਸ ਪੜ੍ਹਦੇ ਹਾਂ। ਤੇਗ ਬਹਾਦਰ ਸਿਮਰਿਆ ਕਰ ਨੌਣ ਦਿਆਵੇ ਧਾਏ, ਸਭ ਥਾਈ ਹੋਏ ਸਹਾਏ। ਗਿਆਨੀ ਜੀ ਕਿਵੇਂ ਸਹਾਏ ਕੁਣ ਗਏ? ਭਲਿਆ ਮੈਂ ਹੈਰਾਨ ਹਾਂ ਵੀ ਤੈਨੂੰ ਚੇਤਾ ਨਹੀਂ ਰਹਿੰਦਾ। ਮੱਖਣ ਸ਼ਾਹ ਲਬਾਣੇ ਨੇ ਕਿੱਥੇ ਯਾਦ ਕੀਤਾ ਤੇ ਮੇਰੇ ਬਾਪੂ ਨੇ ਜਾ ਕੇ ਉੱਥੇ ਵੀ ਮੋਢਾ ਦਿੱਤਾ ਜੀ, ਇਹ ਤਾਂ ਜਾਣਦਾ ਨਾ। ਤੇ ਮੱਖਣ ਸ਼ਾਹ ਦੇ ਬੇੜੇ ਨੂੰ ਬੰਨੇ ਲਾਇਆ ਤੇ ਮੋਢਾ ਦੇ ਕੇ ਬੰਨੇ ਲਾਇਆ, ਕਿਉਂਕਿ ਮੱਖਣ ਸ਼ਾਹ ਨੇ ਆਖਿਆ ਗੁਰਦੇਵ ਤੇਰੇ ਤੋਂ ਬਿਨਾਂ ਮੇਰਾ ਕੋਈ ਹੈ ਹੀ ਨਹੀਂ। ਅਬ ਢੂਡਨ ਕਦੋਂ ਨਾ ਜਾਏ ਪਿਆਰਿਆ, ਹੁਣ ਤੈਨੂੰ ਕਿਤੋਂ ਲੱਭਣ ਦੀ ਲੋੜ ਨਹੀਂ।
ਗੋਬਿੰਦ ਭੇਟੇ ਗੁਰ ਗੋਸਾਈ।
ਭਾਈ ਜੋ ਪਰਮੇਸ਼ਰ ਸਰੂਪ ਗੁਰੂ ਨੇ ਉਹਨਾਂ ਦੇ ਮਿਲਣ ਕਰਕੇ, ਉਹਨਾਂ ਦੀ ਸੰਗਤ ਕਰਕੇ ਤੂੰ ਪਰਮਾਤਮਾ ਨਾਲ ਮਿਲਾਪ ਹੋ ਗਿਆ ਤੇ ਫਿਰ ਜਾਣ ਦੀ ਲੋੜ ਨਹੀਂ ਰਹੀ।
ਰਹਾਉ
ਵਿਸਰਾਮ ਦੇ ਕਰਕੇ ਕਿਰਪਾ ਕਰਦੇ ਹਨ।
ਆਇਆ ਪ੍ਰਭ ਦਰਬਾਰਾ।
ਇਹ ਪਰਿਪੂਰਨ ਪਰਮਾਤਮਾ ਮੈਂ ਤੇਰੇ ਦਰਬਾਰ ਵਿੱਚ ਆਇਆ, ਤੇਰੇ ਦਰਬਾਰ ਵਿੱਚ। ਹੁਣ ਤਾਂ ਦਰਬਾਰ ਵੀ ਥਾਂ ਥਾਂ ਤੇ, ਗੁਰਮੁਖੋ ਮੈਂ ਨਵੀਂ ਗੱਲ ਸੁਣੀ ਹੈ, ਜਿਹੜੇ ਕਬਰਾਂ ਵਾਲਾ ਮਹਿਕਮਾ ਨਾ ਇਹ ਕਬਰ ਤੋਂ ਮਿੱਟੀ ਪੁੱਟ ਕੇ ਦੂਜੀ ਥਾਂ ਤੇ ਮੁੜ ਕੇ ਮਿੱਟੀ ਰੱਖ ਕੇ ਤੇ ਨਵੀਂ ਕਬਰ ਬਣਾ ਦਿੰਦੇ ਨੇ। ਇਹ ਮੈਂ ਨਵੀਂ ਗੱਲ ਸੁਣੀ ਮੇਰੀ। ਜਿਹੜੀਆਂ ਬੂਟੀਆਂ ਨੇ, ਇਹ ਗਾਜਰ ਬੂਟੀ ਆਈ ਅਮਰੀਕਾ ਚੋਂ, ਇਹਦੇ ਬਾਰੇ ਡਾਕਟਰ ਕਹਿੰਦੇ ਵੀ ਇਹ ਬੰਦੇ ਨੂੰ ਦਮਾ ਕਰਦੀ ਹੈ। ਮੈਂ ਜਿੱਥੇ ਵੀ ਕਿਤੇ ਵੇਖਾਂ ਮੈਂ ਪੁੱਟ ਦੇਣਾ ਗਾਜਰ ਬੂਟੀ, ਔਰ ਆਪਣੇ ਆਪ ਹੋਈ ਜਾਂਦੀ ਹੈ। ਗੱਗਾ ਗਾਜਰ ਬੂਟੀ ਅਤੇ ਗੱਗਾ ਗੋਰ ਕਬਰਾਂ, ਮੇਰੇ ਮਨ ਨੂੰ ਹੀ ਤੌਂਖਲਾ ਵੀ ਕਿਤੇ ਗਾਜਰ ਬੂਟੀ ਅਤੇ ਕਿਤੇ ਕਬਰ ਹੋਵੇਗੀ, ਹੋਰ ਤੁਸੀਂ ਲੱਭਣਾ ਕੱਖ ਨਹੀਂ। ਕਿਸੇ ਪੁੱਛਿਆ ਵੀ ਗਿਆਨੀ ਜੀ ਕਬਰਾਂ 'ਤੇ ਇੰਨੀਆਂ ਰੌਣਕਾਂ ਕਿਉਂ? ਮੈਂ ਆਖਿਆ ਦਾ ਕਾਰਨ ਇਹ ਹੈ ਵੀ ਜੇ ਆਪਾਂ ਮੰਦਰ ਵਿੱਚ ਜਾਵਾਂਗੇ ਤਾਂ ਮੰਦਰ ਵਾਲੇ ਪੰਡਿਤ ਵੀਰ ਕਹਿਣ ਲੱਗੇ ਗੁਰਮੁਖਾ ਵੀ ਰਾਮ ਦਾ ਨਾਮ ਲੈ, ਆਰਤੀ ਕਰ, ਗਾਇਤਰੀ ਮੰਤਰ ਪੜ੍ਹ। ਜੇ ਮਸੀਦ ਵਿੱਚ ਆਵਾਂਗੇ ਤਾਂ ਮੌਲਵੀ ਸਾਹਿਬ ਨੇ ਕਹਿਣਾ ਵੀ ਨਮਾਜ਼ ਦਾ ਟਾਈਮ ਹੈ ਤਾਂ ਨਮਾਜ਼ ਪੜ੍ਹ। ਗੁਰਦੁਆਰੇ ਜਾਵਾਂਗੇ ਤਾਂ ਗੁਰਦੁਆਰੇ ਵਾਲੇ ਗੁਰਮੁਖ ਪਿਆਰੇ ਕਹਿਣਗੇ ਵੀ ਗੁਰਮੁਖਾ ਆਸਾ ਦੀ ਵਾਰ ਦਾ ਟਾਈਮ ਹੈ ਤਾਂ ਸਿੱਧਾ ਹੋ ਕੇ ਬਹਿ। ਅਤੇ ਮਸੀਦ ਵਿੱਚ ਕਿੱਡੀ ਮੌਜ, ਨਾ ਉੱਥੇ ਆਸਾ ਦੀ ਵਾਰ, ਨਾ ਉੱਥੇ ਪੂਜਾ, ਨਾ ਉੱਥੇ ਨਮਾਜ਼। ਲੰਮਾ ਪੈ ਤੇ ਭਾਵੇਂ ਤਿੰਨ ਸਿਗਟਾਂ ਜੋੜ ਕੇ ਪੀਤੀ ਜਾ, ਤੈਨੂੰ ਖੁੱਲੀਆਂ ਛੁੱਟੀਆਂ, ਕਿੱਡੀ ਮੌਜ ਆ, ਕਿਉਂ ਨਾ ਜਾਣ ਉੱਥੇ ਭਲਾ। ਬੀੜੀਆਂ ਬਣਦੇ ਨੇ ਬੀੜੀਆਂ, ਗੁਰੂ ਕੇ ਸਿੱਖੋ ਜਾਣ ਵਾਲੇ ਜਾਣ, ਪਰ ਤੈਨੂੰ ਬਾਜਾਂ ਵਾਲੇ ਆਖਿਆ ਗੋਰ ਮੜੀ ਮੱਟ ਭੂਲ ਨਾ ਮਾਨੇ, ਗੋਰ ਮੜੀ ਮੱਟ ਭੂਲ ਨਾ ਮਾਨੇ, ਸਤਿਗੁਰ ਜਾਗਤਾ ਹੈ ਦਿਓ। ਤੋ ਸਤਿਗੁਰੂ ਪਾਤਸ਼ਾਹ ਮਾਂ ਜੀ ਕਿਰਪਾ ਕਰਨ, ਆਇਆ ਪ੍ਰਭ ਦਰਬਾਰਾ ਤਾਂ ਸਗਲੀ ਮਿੱਟੀ ਪੁਕਾਰਾ। ਜਿੰਨੀਆਂ ਮਨ ਵਿੱਚ ਵੇਦਨਾ ਸੀ, ਪਰੇਸ਼ਾਨੀਆਂ ਸੀ, ਦੂਰ ਹੋ ਗਈਆਂ। ਆਪਾਂ ਇੱਕ ਬਹੁਤ ਜਾਣਕਾਰੀ ਰੱਖਦੇ ਹਾਂ, ਬਾਬੇ ਧੰਨੀ ਜੀ ਦੇ ਬਾਰੇ ਗੱਲ ਤਾਂ ਮਨ ਨੂੰ ਸਿੱਧਿਆਂ ਕਰਨ ਦੀ ਹੈ। ਉਹ ਕਹਿੰਦੇ ਗੋਪਾਲ ਤੇਰਾ ਆਰਤਾ ਜੋ ਜਨ ਤੁਮਰੀ ਭਗਤ ਕਰਨ ਤੇ ਤਿਨਕੇ ਕਾ ਸਵਾਰਤਾ ਦਾਲ ਸਿੱਧਾ ਮਾਂਗੂ ਕਿ ਉਹ ਹਮਰਾ ਖੁਸ਼ੀ ਕਰੇ ਨਿਤ ਜੀਓ ਪਨੀਆਂ ਸ਼ਾਦਾ ਨਿਕਾ ਵੀ ਵਧੀਆ ਕੱਪੜੇ ਹੋਣ ਚੰਗੀ ਜੁੱਤੀ ਹੋਵੇ ਤੇ ਸਾਰੀਆਂ ਗੱਲਾਂ ਕਰੇ। ਕਹਿੰਦੇ ਨੇ ਗੋਪਾਲ ਤੇਰਾ ਆਰਤਾ ਉਹ ਗੁਰਮੁਖੋ ਮਹਾਂਪੁਰੀ ਦੁਨੀਆਂ ਵਿੱਚ ਪੂਜਿਆ ਗਿਆ। ਕਹਿਣ ਦਾ ਭਾਵ ਕਿ ਮਨ ਸਿੱਧਾ ਹੋਵੇ ਔਰ ਉਸ ਮਹਾਂਪੁਰਸ਼ ਦਾ ਮਾਰਗ ਦੇ 11 ਤੇ 12 13 ਤਰੀਕ ਨੂੰ ਰਾਜਸਥਾਨ ਵਿੱਚ ਜਿਹੜਾ ਉਹਨਾਂ ਦਾ ਧੁਆਨ ਜੱਦੀ ਪਿੰਡ ਉੱਥੇ ਜਨਮ ਦਿਹਾੜਾ ਮਨਾਇਆ ਜਾ ਰਿਹਾ। ਕਿਉਂ ਮਨਾਇਆ ਜਾ ਰਿਹਾ? ਜਿਹੜੇ ਗੁਰਮੁਖ ਨੇ ਉਹ ਮਰਦੇ ਨਹੀਂ, ਜਿਹੜੇ ਗੁਰਮੁਖ ਨੇ ਉਹ ਸਦੀਵੀ ਤੌਰ 'ਤੇ ਰਹਿੰਦੇ ਨੇ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਪ੍ਰਭੂ ਦੇ ਦਰਬਾਰ ਵਿੱਚ ਆਏਗਾ ਨਾ ਤੇ ਜਿਹੜੀ ਤੇਰੀ ਮਨ ਦੀ ਵੇਦਨ ਹੈ, ਦਰਦ ਹੈ, ਇਹ ਦੂਰ ਹੋ ਜਾਏਗੀ।
ਲਬਦ ਆਪਣੀ ਪਾਈ,
ਇਹਨੂੰ ਲੱਭਣਾ ਜਿਹੜੀ ਡਿਮਾਂਡ ਸੀ ਨਾ, ਜਿਹੜੀ ਮੰਗ ਸੀ ਉਹ ਪੂਰੀ ਹੋ ਗਈ। ਯਾਦ ਰੱਖਣਾ ਜਿਹੜਾ ਗੁਰੂ ਦਾ ਹੋ ਗਿਆ ਨਾ ਉਹਦੀ ਮੰਗ ਕੋਈ ਰਹਿੰਦੀ ਨਹੀਂ। ਮੈਨੂੰ ਇੱਕ ਇਤਿਹਾਸਕ ਗੱਲ ਚੇਤੇ ਆ ਗਈ। ਧੰਨ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਬਾਬਾ ਬਿਧੀ ਚੰਦ ਨੂੰ ਕਹਿਣ ਲੱਗੇ ਵੀ ਬਿਧੀ ਚੰਦਾ, ਜੋ ਮੰਗਣਾ ਮੰਗ, ਅਸੀਂ ਤੇਰੇ 'ਤੇ ਬੜੇ ਖੁਸ਼ ਹਾਂ। ਅਤੇ ਮੈਂ ਪੜ੍ਹਿਆ ਅਤੇ ਸੁਣਿਆ ਵੀ ਬਾਬੇ ਦਾ ਸੁਭਾਅ ਬੜਾ ਖੁਲਾਸਾ ਸੀ, ਦਲੇਰੀ ਵੀ ਬੜਾ ਸੀ ਅਤੇ ਖੁਲਾਸਾ ਬੜਾ ਸੀ। ਕਹਿਣ ਲੱਗਾ ਪਾਤਸ਼ਾਹ ਵਾਕਿਆ ਪ੍ਰਸੰਨ ਹੋ? ਕਹਿੰਦੇ ਬਿਧੀ ਚੰਦਾ ਕੋ ਤੈਨੂੰ ਸ਼ੰਕਾ ਹੈ? ਕਹਿੰਦਾ ਮਾਲਕਾ ਜੇ ਪ੍ਰਸੰਨ ਹੋ ਤਾਂ ਮੇਰੀ ਇੱਕੋ ਇੱਕ ਮੰਗ ਹੈ ਵੀ ਮੈਨੂੰ ਤੇਰੀ ਖੁਸ਼ੀ ਮਿਲੇ, ਮੇਰੀ ਮੰਗ ਕੋਈ ਨਹੀਂ। ਗੁਰਮੁਖੋ ਆਪਾਂ ਦੁਨੀਆਂ ਦੇ ਪਦਾਰਥਾਂ ਦੀ ਬਜਾਏ ਕਿਤੇ ਗੁਰੂ ਦੀ ਖੁਸ਼ੀ ਮੰਗਿਆ ਕਰੀਏ। ਅਤੇ ਜਵਾਬ ਬਾਣੀ 'ਚ ਹੈ, ਸਭੇ ਕਾਰ ਸਵੇਲੜੇ ਸੀਗੇ ਗੁਰੂ ਨਾਨਕ ਸਤਿਗੁਰੂ ਤੁਠਾ। ਜਦੋਂ ਗੁਰੂ ਨਾਨਕ ਪ੍ਰਸੰਨ ਹੋ ਗਿਆ ਨਾ, ਜਿੰਨੇ ਵੀ ਤੇਰੇ ਕੰਮ ਨੇ ਗੁਰਮੁਖਾ ਆਪਣੇ ਆਪ ਹੀ ਹੱਲ ਹੋ ਜਾਣਗੇ।
ਤਾਂ ਕਤ ਆਵੈ ਕਤ ਜਾਈ।
ਕਹਿੰਦੇ ਮਨੁੱਖ ਇਸ ਅਵਸਥਾ ਵਿੱਚ ਚਲਾ ਗਿਆ ਨਾ, ਫੇਰ ਕਿਤੇ ਆਉਣ ਤੇ ਜਾਣ ਦੀ ਲੋੜ ਨਹੀਂ ਰਹਿਣੀ। ਕਿਉਂ? ਕਬੀਰ ਸਤਿਗੁਰ ਸੂਰਮੇ ਵਾਹਿਆ ਬਾਨ ਜੋ ਏਕ ਲਾਗਤ ਹੀ ਭੂਏ ਗਿਰ ਭਰਿਆ ਪਰਾ ਕਰੇ ਜੇ ਸ਼ੇਕ। ਜਦੋਂ ਗੁਰੂ ਨੇ ਗਿਆਨ ਦਾ ਤੀਰ ਮਾਰਿਆ ਤੇ ਮੁੜ ਕੇ ਪੈਰ ਗਾਂ ਜਾਣਾ ਹੀ ਨਹੀਂ, ਭੜਕਣਾ ਨਹੀਂ। ਮਨ ਮੇਰੋ ਧਾਵਣ ਤੇ ਛੋਟਿਓ, ਘਰ ਬੈਠੋ ਵਿਸਰਾਮ।
ਤਹਿ ਸਾਚ ਨਿਆਇ ਨਿਵੇਰਾ।
ਆਮ ਦੁਨੀਆਦਾਰੀ ਵਿੱਚ ਆਪਾਂ ਪੱਗ ਕਰਦੇ ਹਾਂ ਤੇ ਗੁਰਦੇਵ ਕਹਿੰਦੇ ਗੁਰਮੁਖੋ ਉਸ ਵਾਹਿਗੁਰੂ ਦੇ ਦਰਬਾਰ ਵਿੱਚ ਸੱਚਾ ਇਨਸਾਫ ਹੈ, ਉੱਥੇ ਪੱਖਬਾਜ਼ੀ ਨਹੀਂ, ਉੱਥੇ ਹੇਰਾ ਫੇਰੀ ਨਹੀਂ।
ਊਹਾ ਸਮ ਠਾਕੁਰ ਸਮ ਚੇਰਾ।
ਠਾਕੁਰ ਤੋਂ ਭਾਵ ਹੈ ਮਾਲਕ, ਚੇਰਾ ਤੋਂ ਭਾਵ ਹੈ ਨੌਕਰ। ਉੱਥੇ ਮਾਲਕ ਤੇ ਨੌਕਰ ਬਰਾਬਰ ਨੇ। ਅਸੀਂ ਇਤਿਹਾਸ ਪੜ੍ਹਦੇ ਹਾਂ ਕਿ ਧੰਨ ਗੁਰੂ ਅਮਰਦਾਸ ਪਾਤਸ਼ਾਹ ਦੇ ਪਾਵਨ ਦਰਬਾਰ ਵਿੱਚ ਅਕਬਰ ਆਇਆ। ਅਕਬਰ ਨੇ ਉੱਥੇ ਗੁਰੂ ਕੇ ਲੰਗਰ ਵਿੱਚ ਪ੍ਰਸ਼ਾਦਾ ਛਕਿਆ ਜਿੱਥੇ ਬਾਕੀਆਂ ਨੇ ਛਕਿਆ। ਇਹ ਨਹੀਂ ਆਇਆ ਵੀ ਜਿਹੜਾ ਅਕਬਰ ਹੈ ਉਹਦੇ ਵਾਸਤੇ ਵਿਸ਼ੇਸ਼ ਪਕਵਾਨ ਤਿਆਰ ਕੀਤੇ ਜਾਣ, ਉਹਦੇ ਵਾਸਤੇ ਵਿਸ਼ੇਸ਼ ਰਹਿਤ ਹੋਵੇ। ਨਾ ਨਾ, ਗੁਰੂ ਨਾਨਕ ਦੇ ਘਰ ਦਾ ਵਿਸ਼ੇਸ਼ ਗੁਣ ਇੱਥੇ ਸਾਰੇ ਬਰਾਬਰ ਹਨ। ਤਾਂ ਮੇਰੇ ਪਾਤਸ਼ਾਹ ਕਹਿੰਦੇ ਨੇ ਭਾਈ ਉੱਥੇ ਨੌਕਰ ਤੇ ਮਾਲਕ ਇੱਕੋ ਜਿਹਾ, ਵਾਹਿਗੁਰੂ ਦੇ ਘਰ ਵਿੱਚ
ਅੰਤਰ ਜਾਮੀ ਜਾਣੈ।
ਉਹ ਪਰਿਪੂਰਨ ਪਰਮਾਤਮਾ ਅੰਦਰ ਦੀ ਦਰਦ ਨੂੰ ਸਮਝਦਾ, ਅੰਦਰ ਦੀ ਜਾਣਦਾ ਹੈ।
ਬਿਨ ਬੋਲਤ ਆਪ ਪਛਾਣੈ।
ਆਪਾਂ ਪੜ੍ਹਦੇ ਹਾਂ ਗੁਰੂ ਕੀ ਬਾਣੀ 'ਚ, ਬਿਨ ਬੋਲਿਆਂ ਸਭ ਕੇ ਜਾਣਦਾ, ਕਿਛ ਆਗੇ ਕੀਚੇ ਅਰਦਾਸ। ਤੇ ਆਪਾਂ ਤਾਂ ਚਾਹੁੰਦੇ ਹਾਂ ਵੀ ਜਿੰਨੀ ਸਾਡੀ ਕੁਕਲਾਣ ਕਰੇ ਉਹਨਾਂ ਬਾਗੋ ਬਾਗ ਹੁੰਦੇ ਹਾਂ, ਉਹਨਾਂ ਹੀ ਬਾਗੋ ਬਾਗ। ਅਤੇ ਅਸੀਂ ਵੀ ਇਤਰਾਂ ਕਰਦੇ ਹਾਂ ਵੀ ਤੁਹਾਡੀ ਜੇਬ 'ਚੋਂ ਪੈਸੇ ਕੱਢਣ ਲਈ ਆਪਣੇ ਕੋਲੋਂ ਮਨਕਰਤ ਅਰਦਾਸਾਂ ਕਰਦੇ ਮਨਕਰਤ। ਅਤੇ ਮੇਰੇ ਭਰਾ ਦੇ ਘਰ ਕੁੱਤੀ ਸੋਈ ਹੈ ਜੇ ਤਿੰਨੇ ਕਤੂਰੇ ਨਵੇਂ ਨਰੋਏ ਰਹਿਣ, ਇਹ ਅਰਦਾਸ ਅੱਜ ਸ਼ੁਰੂ ਹੋ ਗਈ ਅੱਜ ਕੱਲ੍ਹ ਜ਼ਮਾਨੇ 'ਚ। ਕਿੰਨੇ ਪੱਧਰ ਕਿੰਨੇ ਡਿੱਗ ਗਏ ਆ ਪੱਧਰ ਤੋਂ। ਯਾਦ ਰੱਖਿਆ ਜੀ ਗੁਰੂ ਸਿੱਖੋ, ਜਿਹੜਾ ਗੁਰੂ ਦੀ ਅਰਦਾਸ ਕਰਕੇ ਆਪ ਨਹੀਂ ਰੱਜਿਆ ਉਹ ਦੂਜਿਆਂ ਨੂੰ ਕਿਵੇਂ ਰਜਾ ਦੇਗਾ। ਧਰਮੀ ਬੰਦੇ ਦੀ ਸਭ ਤੋਂ ਵੱਡੀ ਪਛਾਣ ਦੋ ਗੱਲਾਂ ਮੇਰੀ ਬੇਨਤੀ ਪ੍ਰਵਾਨ ਕਰਿਆ ਜੇ, ਇੱਕ ਸੱਤ ਇੱਕ ਸੰਤੋਖ, ਦੋ ਗੁਣ ਹੋਣਗੇ। ਇੱਕ ਸਿਰ ਲੈ ਜਾ ਸਾਤੋਂ ਟਲੇਗਾ ਨਹੀਂ ਅਤੇ ਦੂਜਾ ਸੰਤੋਖੀ ਹੋਵੇਗਾ ਉਹਦੇ ਵਾਸਤੇ ਕੌਡੀ ਅਤੇ ਹੀਰਾ ਬਰਾਬਰ ਨੇ। ਆਪਾਂ ਪੜ੍ਹਦੇ, ਮੈਂ ਆਪਣੇ ਕੋਲੋਂ ਨਹੀਂ ਕਹਿ ਰਿਹਾ, ਆਪਾਂ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਪਾਵਨ ਸ਼ਬਦ ਪੜ੍ਹਦੇ ਹਾਂ, ਕੰਚਨ ਵਾਟੀ ਮਾਨੇ, ਕੰਚਨ ਨੂੰ ਮਿੱਟੀ ਦੇ ਬਰਾਬਰ ਸਮਝਦਾ, ਰੋਹ ਵਿਚਾਰ ਉਹ ਮੇਰੇ ਪਾਤਸ਼ਾਹ ਕਹਿੰਦੇ ਨੇ ਭਰਿਆ ਬਿਨਾਂ ਬੋਲਣ ਤੋਂ ਸਮਝਦਾ ਹੈ, ਬਿਨਾਂ ਬੋਲਣ ਤੋਂ ਉਹ ਜਾਣਦਾ ਹੈ, ਬਿਨ ਬੋਲ ਤਾਂ ਆਪ ਪਛਾਣੈ, ਉਹ ਆਪਣੇ ਆਪ ਹੀ ਤੇਰੀ ਦਰਦ ਨੂੰ ਤੇਰੀ ਪੀੜਾ ਨੂੰ ਸਮਝਦਾ ਹੈ।
ਸਰਬ ਥਾਨ ਕੋ ਰਾਜਾ,
ਉਹ ਹਰ ਥਾਂ ਦਾ ਮਾਲਕ ਹੈ, ਹਰ ਥਾਂ ਤੇ ਵਿਆਪਕ ਹੈ।
ਤਹੇ ਅਨਹਦ ਸ਼ਬਦ ਅਗਾਜਾ,
ਔਰ ਉਸ ਪਰਿਪੂਰਨ ਪਰਮਾਤਮਾ ਦੀ ਰਹਿਮਤ ਦੇ ਵਾਜੇ ਹਰ ਥਾਂ ਤੇ ਵੱਜਦੇ ਹਨ। ਸੋ ਇਹਦੇ ਦੋ ਅਰਥ ਕਰਦੇ ਨੇ ਸਾਡੇ ਸਿੱਖ ਪੜ੍ਹੇ ਲਿਖੇ ਵਿਦਵਾਨ, ਕਹਿੰਦੇ ਨੇ ਹਰ ਥਾਂ ਤੇ ਉਹਦੀ ਜੈ ਜੈਕਾਰ ਹੋ ਰਹੀ ਹੈ, ਤੇ ਜਿਹੜੇ ਉਦਾਸੀ ਤੇ ਨਿਰਮਲੇ ਬਾਬੇ ਨੇ ਉਹ ਇਹਦਾ ਅਰਥ ਇਹ ਕਰਦੇ ਵੀ ਜਿਹੜੇ ਇਸ ਅਵਸਥਾ ਨੂੰ ਪਹੁੰਚ ਜਾਂਦੇ ਨੇ ਉਹਨਾਂ ਦੇ ਅੰਦਰ ਆਟੋਮੈਟਿਕਲੀ ਉਸ ਬ੍ਰਹਮ ਦਾ ਜਾਪ ਚੱਲਦਾ ਹੈ।
ਇਸ ਪਹੇ ਕਿਆ ਚਤੁਰਾਈ,
ਇਸ ਕਰਕੇ ਭਲਿਆ ਪੁਰਸ਼ਾ ਉਸ ਪਰਮਾਤਮਾ ਨਾਲ ਚਲਾਕੀ ਨਾ ਕਰ, ਉਸ ਵਾਹਿਗੁਰੂ ਨਾਲ ਚਲਾਕੀ ਨਹੀਂ ਚੱਲ ਸਕਦੇ।
ਮਿਲ ਨਾਨਕ ਆਪ ਗਵਾਈ,
ਕਰ ਆਪਣੀ ਮੈਂ ਨੂੰ ਪਾਸੇ ਕਰਕੇ ਤੇ ਮਿਲਣਾ ਕਰ। ਮੈਨੂੰ ਕੱਲ੍ਹ ਕਿਸੇ ਬੀਬੀ ਦਾ ਫੋਨ ਆਇਆ, ਗਿਆਨੀ ਜੀ ਮੈਂ ਜਾਣਦਾ ਬੁੱਝਦਾ ਨਹੀਂ, ਅਸੀਂ ਜੀ ਹਰ ਸਾਲ ਹਰ ਮਹੀਨੇ ਦਰਬਾਰ ਸਾਹਿਬ ਆਉਂਦੇ ਹਾਂ, ਅਤੇ ਮੈਂ ਕਿਹਾ ਬੀਬੀ ਚਲੋ ਮਿਹਰਬਾਨੀ ਮੈਂ ਤੁਹਾਡੀ ਹਾਈ ਲਾਜ ਨੋਟ ਕਰ ਲੈਂਦਾ ਵੀ ਤੁਸੀਂ ਆਉਂਦੇ ਹੋ। ਦੱਸੋ ਕੀ ਕਹਿਣ ਵਾਲੀ ਗੱਲ ਹੈ, ਮੈਂ ਦਾ ਪ੍ਰਦਰਸ਼ਨ ਹੈ, ਮੈਂ ਦਾ ਪ੍ਰਦਰਸ਼ਨ ਵੀ ਮੈਂ ਹਰ ਮਹੀਨੇ ਗੁਰਦੁਆਰੇ ਆਉਣਾ, ਮੈਂ ਹਰ ਰੋਜ਼ ਗੁਰਦੁਆਰੇ ਆਉਣਾ। ਗੁਰਮੁਖਾ ਜੇ ਆਉਣਾ ਤਿੰਨ ਮਾਣਾ ਹੋ ਕੇ ਰਹੋ, ਸਾਨ ਕਰਨੀ ਆਉਂਦਾ ਕਿਸੇ ਨੂੰ, ਸਾਡੀ ਕੋਸ਼ਿਸ਼ ਹੈ ਆਪਾਂ ਮੱਥਾ ਟੇਕਦੇ ਹਾਂ ਨਾ, ਅਤੇ ਸਾਡਾ ਪਰਾਲਾ ਵੀ ਜਿਹੜੇ ਉਹ ਟੀ ਵੀ ਵਾਲੇ ਭਰਾ ਨੇ, ਜਿੰਨਾ ਚਿਰ ਸਾਡੇ ਪਰਿਵਾਰ ਦੇ ਰਿਸ਼ਤੇਦਾਰਾਂ ਨੂੰ ਪਤਾ ਲੱਗਦਾ ਅਸੀਂ ਮੱਥਾ ਗਾਹ ਨਹੀਂ ਹੁੰਦੇ। ਭਰਿਆ ਪੁਰਸ਼ਾ ਨਿਮਾਣਾ ਬਣ ਕੇ ਰਹੋ, ਇਹਨਾਂ ਟੀ ਵੀ ਦੀ ਫੋਟੋ ਨਾਲ ਬਾਤ ਨਹੀਂ ਬਣਨੀ, ਕਿਤੇ ਗੁਰੂ ਦੇ ਚਰਨਾਂ ਵੀ ਥਾਂ ਬਣ ਜਾਇਆ। ਅਸੀਂ ਦੂਜਿਆਂ ਨੂੰ ਮੱਥਾ ਨਹੀਂ ਟੇਕਣ ਦਿੰਦੇ ਅੱਗੇ ਹੋਣ ਲਈ, ਪਰ ਵਣੇਵਾਂ ਜਿਹੜਾ ਨਾ ਵਣੇਵਾਂ ਉਹ ਖੇਚ ਰਲ ਕੇ ਆਪਣੇ ਆਪ ਨੂੰ ਖਤਮ ਕਰਨਾ ਅਤੇ ਬੂਟਾ ਬਣ ਜਾਂਦਾ। ਭਾਈ ਗੁਰਦਾਸ ਦੀਆਂ ਵਾਰਾਂ 'ਚ ਲਿਖਿਆ, ਹੋਏ ਵਣੇਵਾਂ ਜੱਗ ਵਿੱਚ ਤਨਖੇ ਨਾਰ ਲਾਇਆ। ਤੋ ਗੁਰਮੁਖੋ ਨਿਮਾਣੇ ਬਣੀਏ, ਆਪਣਾ ਪ੍ਰਦਰਸ਼ਨ ਆਪ ਨਾ ਕਰੀਏ, ਜਿੰਨੇ ਨਿਮਾਣੇ ਹੋਵਾਂਗੇ ਓਨੀ ਗੁਰੂ ਦੀ ਰਹਿਮਤ ਹੋਵੇਗੀ। ਸਤਿਗੁਰੂ ਪਾਤਸ਼ਾਹ ਸਾਡੇ 'ਤੇ ਕਿਰਪਾ ਕਰਨ, ਰਹਿਮਤ ਕਰਨ ਕਿ ਸਾਡੇ ਅੰਦਰ ਕਿਤੇ ਇਹ ਗੱਲ ਵਾਜੇ, ਕਿਉਂਕਿ ਬਾਬਾ ਕਹਿੰਦਾ ਆਪ ਗਵਾਈਏ ਤਾਂ ਸੌ ਪਾਈਏ, ਔਰ ਕੈਸੀ ਚਤੁਰਾਈ ਸੌ ਨਦਰ ਕਰ ਦੇਖੇ, ਸੌ ਦਿਨ ਲੇਖੇ ਕੰਮ ਨੌਣ ਪਾਈ। ਸਤਿਗੁਰੂ ਗ੍ਰੰਥ ਸੱਚੇ ਪਾਤਸ਼ਾਹ ਦਾ ਕੁਟਾਨ ਕੁਟਾਨ ਧੰਨਵਾਦ, ਗੁਰੂ ਕੀ ਸੰਗਤ ਦਾ ਧੰਨਵਾਦ, ਪੁੱਲਾਂ ਚੁੱਕਾਂ ਦੀ ਮੁਆਫੀ ਜੀ।
ਸਰਬ ਥਾਨ ਕੋ ਰਾਜਾ, ਤਹਿ ਅਨਹਦ ਸ਼ਬਦ ਅਗਾਜਾ, ਤਿਸ ਪਹਿ ਕਿਆ ਚਤੁਰਾਈ, ਮਿਲ ਨਾਨਕ ਆਪ ਗਵਾਈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।